ਸਰੋਵਰ ਦੀ ਸੇਵਾ ਕਰਵਾ ਰਹੇ ਹਨ। ਮੁਖੀ ਸਿੱਖਾਂ ਨੂੰ ਲੈ ਕੇ ਸਤਿਗੁਰੂ ਜੀ ਚੱਲੇ, ਤਾਲੀਆਂ ਖੜੀਆਂ ਨੇ, ਬੇਰੀਆਂ ਖੜੀਆਂ ਹਨ। ਨੀਵੇਂ ਥਾਂ ਤੇ ਦੇਖ ਕੇ ਸਤਿਗੁਰਾਂ ਜੀ ਨੇ ਪਟਾਈ ਸ਼ੁਰੂ ਕਰਵਾਉਣਾ ਕੀਤੀ। ਅਣਗਿਣਤ ਸੰਗਤਾਂ ਸੇਵਾ ਦੇ ਵਿੱਚ ਲੱਗੀਆਂ ਨੇ, ਕਾਰੀਗਰ ਆਏ ਹੋਏ ਹਨ, ਮਿਹਨਤੀ ਆਏ ਹੋਏ ਨੇ। ਬੜਾ ਚਾਅ ਹੈ, ਬੜਾ ਉਤਸ਼ਾਹ ਹੈ ਸੰਗਤ ਦੇ ਅੰਦਰ। ਫਿਰ ਭੱਠੇ ਲੱਗ ਗਏ ਹਨ, ਇੱਟਾਂ ਦੀ ਜ਼ਰੂਰਤ ਹੈ। ਜਦੋਂ ਇਹ ਪੁਟਾਈ ਦਾ ਕਾਰਜ ਹੋ ਰਿਹਾ, ਪੁੱਟਦਿਆਂ ਪੁੱਟਦਿਆਂ ਡੂੰਘੇ ਥਾਂ ਤੇ ਗਏ ਤਾਂ ਇਸ ਤੋਂ ਅੱਗੇ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੇ ਸਤਨਾਮ ਕਰੋ ਸਾਹਿਬ ਜੀ, ਸਤਨਾਮ ਕਰੋ ਸਾਹਿਬ ਜੀ।
ਜੋ ਪਈ ਨਿਤ ਪ੍ਰਤਕਾਰ ਅਵਕੀ ਹੋਏ, ਕਰ ਚਿਤ ਚੋਂ ਖਣੈ ਸਭ ਕੋਏ।
ਨਿਤ ਪ੍ਰਤ ਹਰ ਰੋਜ ਇਹ ਕਾਰ ਸੇਵਾ ਆਰੰਭ ਹੋਈ ਹੈ, ਪਰ ਹਰ ਇੱਕ ਸਿੱਖ ਬੜੇ ਉਤਸ਼ਾਹ ਦੇ ਨਾਲ, ਚਾਅ ਦੇ ਨਾਲ ਸੇਵਾ ਕਰਨ ਦੇ ਵਿੱਚ ਲੱਗਿਆ ਹੋਇਆ।
ਬੜ ਗੰਭੀਰ ਭਇਓ ਤਬ ਖੰਤੇ, ਬ੍ਰਿੰਦ ਗਿਰਾ ਮੈਂ ਮ੍ਰਿਤਕਾ ਅੰਤੇ।
ਪੁਟਾਈ ਹੋ ਰਹੀ ਹੈ ਔਰ ਮਿੱਟੀ ਜਿਹੜੀ ਹੈ ਉਹ ਕੱਢ ਕੱਢ ਕੇ ਵਿੱਚੋਂ ਦੂਸਰੇ ਬਾਹਰ ਮਿੱਟੀ ਸੁੱਟ ਰਹੇ ਹਨ।
ਜਬ ਥਨ ਕੈ ਨਮਰੀ ਬੋ ਕਰਿਓ, ਬਤਲਾ ਕ੍ਰਿਤ ਮਟ ਜਾਨਿਓ ਪਰਿਓ।
ਪੁੱਟਦਿਆਂ ਪੁੱਟਦਿਆਂ ਜਦੋਂ ਹੋਰ ਡੂੰਘੇ ਗਏ ਤਾਂ ਗੋਲ ਆਕਾਰ ਦੇ ਵਿੱਚ ਇੱਕ ਮੱਠ ਨਜ਼ਰੀ ਪਿਆ।
ਦੂਰ ਦੂਰ ਗੁਰਪਾਤੀ ਉਚਾਰੈ, ਇੱਕ ਮੱਠ ਨਿਕਸੀ ਉਹ ਲੋਕ ਨਿਹਾਰੈ।
ਜਿਨ੍ਹਾਂ ਨੇ ਵੇਖਿਆ, ਜਿਨ੍ਹਾਂ ਦੀ ਕਹੀ ਲੱਗੀ, ਆਲੇ ਦੁਆਲੇ ਤੋਂ ਮਿੱਟੀ ਦੂਰ ਕੀਤੀ, ਉਹ ਸਤਿਗੁਰਾਂ ਜੀ ਦੇ ਕੋਲ ਬੜੀ ਛੇਤੀ ਦੇ ਨਾਲ ਦੱਸਦੇ ਹਨ, ਪਾਤਸ਼ਾਹ ਇੱਕ ਮੱਠ ਨਿਕਲਿਆ ਪੁੱਟਦਿਆਂ ਪੁੱਟਦਿਆਂ।
ਸੁਣ ਕਰ ਉੱਠੇ ਆਪ ਜਗ ਸਵਾਮੀ, ਗਏ ਨਿਕਟ ਤਿਸ ਅੰਤਰ ਜਾਮੇ।
ਜਗਤ ਦੇ ਮਾਲਕ ਤੇ ਅੰਤਰ ਜਾਮੇ ਸਤਿਗੁਰੂ ਜੀ ਇਹ ਖਬਰ ਸੁਣਦਿਆਂ ਹੀ ਆਪਣੇ ਆਸਣ ਤੋਂ ਉੱਠ ਕੇ ਨੇੜੇ ਪਹੁੰਚੇ ਹਨ।
ਸਭ ਲੋਕਨ ਕੋ ਤਾਂ ਲਗਾਏ, ਕਰਿਓ ਨਿਰਾਲਮ ਚੌਂਦੀ ਛਾਏ।
ਸਤਿਗੁਰਾਂ ਜੀ ਨੇ ਆਪ ਕੋਲ ਜਾ ਕੇ ਮੱਠ ਤੋਂ ਥੋੜਾ ਥੋੜਾ ਸੰਗਤ ਨੂੰ ਪਰੇ ਕਰਨਾ ਕੀਤਾ, ਔਰ ਸਹਿਜੇ ਸਹਿਜੇ ਉਸ ਮੱਠ ਦੀ ਜਿਹੜੀ ਮਿੱਠੀ ਹੈ ਉਹ ਦੂਰ ਕਰਨਾ ਕੀਤੀ ਕਿ ਕਿਤੇ ਮੱਠ ਟੁੱਟ ਨਾ ਜਾਵੇ।
ਦਰ ਪਰ ਸਿਲਾ ਲੱਗੀ ਖੁਲਵਾਏ, ਦੇਖਿਓ ਮੁਨੀ ਸਮਾਧ ਲਗਾਏ।
ਸਹਿਜੇ ਸਹਿਜੇ ਮਿੱਟੀ ਪਰੇ ਕਰਕੇ ਮੱਠ ਨੂੰ ਬਾਹਰ ਲਿਆਂਦਾ ਗਿਆ। ਆਲਾ ਦੁਆਲਾ ਇਹਦਾ ਵੇਖਿਆ ਕਿ ਇਸ ਮੱਠ ਦਾ ਜਿਹੜਾ ਦਰਵਾਜ਼ਾ ਹੈ ਉਹ ਇੱਕ ਸਿੱਲ ਪੱਥਰ ਦੇ ਨਾਲ ਬੰਦ ਕੀਤਾ ਹੋਇਆ, ਕਿ ਸਤਿਗੁਰਾਂ ਜੀ ਨੇ ਉਹ ਖੁਲਵਾਣਾ ਕੀਤਾ।
ਦੇਖਿਓ ਮੁਨੀ ਸਮਾਧ ਲਗਾਏ,
ਤੇ ਉਸ ਮੱਠ ਦੇ ਅੰਦਰ ਜਦੋਂ ਸਿੱਲ ਪਰੇ ਕਰਕੇ ਵੇਖਣਾ ਕੀਤਾ ਤਾਂ ਉਹਦੇ ਅੰਦਰ ਇੱਕ ਮੁਨੀ ਜੀ ਸਮਾਧ ਲਾ ਕੇ ਬੈਠੇ ਹਨ।
ਕਸਤੂਰੀ ਸ੍ਰੀ ਗੁਰੂ ਮੰਗਵਾਏ, ਲੀ ਨਵ ਨੀਤਾ ਸਾਥ ਮਿਲਾਏ।
ਉਸ ਦਾ ਸਰੀਰ ਜਿਹੜਾ ਉਹ ਮੱਠ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ, ਧਰਤੀ ਤੇ ਲਟਾ ਦਿੱਤਾ। ਸਤਿਗੁਰਾਂ ਜੀ ਨੇ ਕੇਸਰ ਕਸਤੂਰੀ ਔਰ ਮੱਖਣੀ ਮੰਗਵਾਉਣਾ ਕੀਤੀ, ਇਹ ਸਾਰਾ ਲੇਪ ਤਿਆਰ ਕੀਤਾ।
ਚਰਨ ਸਾਥ ਦੁਆ ਸਿੱਖ ਲਗਾਏ, ਸਨੇ ਸਨੇ ਤਿੰਨ ਤੇ ਮਲਵਾਏ।
ਸਤਿਗੁਰਾਂ ਜੀ ਨੇ ਦੱਸਣਾ ਕੀਤਾ ਕਿ ਭਾਈ ਇਹਦੇ ਜੋ ਪੈਰਾਂ ਦੀਆਂ ਪਤਲੀਆਂ ਨੇ ਨਾ, ਉਹਦੀ ਮਾਲਤ ਕਰੋ। ਫਿਰ ਇਹਦੇ ਸਿਰ ਦੇ ਵਿੱਚ ਇਹ ਲੇਪਾਂ ਦੀ ਮਾਲਤ ਕਰਦੇ ਜਾਓ।
ਦਸਮ ਗਵਾਲ ਕੋ ਪੁਨੈ ਕਸਾਵਾ, ਜਿਸ ਤੇ ਤਨ ਮੈਂ ਕੁਛ ਨਹੀਂ ਉਪਾਵਾ।
ਜਦੋਂ ਪਤਲੀਆਂ ਦੀ ਮਾਲਸ ਹੋਈ, ਸਿਰ ਦੀ ਮਾਲਸ ਹੋਈ, ਤਾਂ ਸਹਿਜ ਸਹਿਜ ਸਰੀਰ ਜਿਹੜਾ ਹੈ ਉਹ ਗਰਮ ਹੋਣਾ ਸ਼ੁਰੂ ਹੋ ਗਿਆ।
ਰੋਕ ਪਾਉਣ ਲੱਗ ਰਹੀ ਸਮਾਦ, ਸਰਬ ਭਾਂਤ ਕੇ ਸਾਧਨ ਸਾਧ।
ਯੋਗ ਮਤ ਦੀ ਜੋ ਸਾਧਨ ਹੈ ਵੀ ਦਸਮ ਦੁਆਰ ਦੇ ਵਿੱਚ ਸਵਾਸ ਟਿਕਾ ਕੇ ਜਿੰਨੀ ਦੇਰ ਚਾਹਣਾ ਉਨੀ ਦੇਰ ਤੱਕ ਸਰੀਰ ਨੂੰ ਰੱਖ ਲੈਣਾ, ਉਸ ਵਿਦਿਆ ਦੇ ਮੁਤਾਬਕ ਇਸ ਜੋਗੀ ਜੀ ਨੇ ਸਵਾਸ ਰੋਕੇ ਹੋਏ ਹਨ ਦਸਮ ਦੁਆਰ ਦੇ ਵਿੱਚ।
ਜੇ ਸੰਸਾ ਤਨ ਮੈਂ ਹੋਏ ਆਈ, ਬੈਠੇ ਬਰਕ ਬਿਤੇ ਸਮਦਾਏ।
ਚੇਤਨਤਾ ਸਰੀਰ ਦੇ ਵਿੱਚ ਆ ਗਈ ਹੈ, ਪਤਾ ਨੀ ਕਿੰਨੇ ਸਾਲ ਬਤੀਤ ਹੋ ਗਏ ਨੇ ਬੈਠੇ ਨੋ।
ਰਾਖਿਓ ਰੋਗ ਜੋ ਦਸਮੈ ਦੁਆਰਾ, ਸਨੇ ਸਨੇ ਸੋਪੋ ਨੇ ਉਤਾਰਾ।
ਦਸਮ ਦੁਆਰ ਦੇ ਵਿੱਚ ਜਿਹੜੇ ਸਵਾਸ ਰੋਕੇ ਹੋਏ ਸਨ, ਸਤਿਗੁਰਾਂ ਜੀ ਨੇ ਜੋਤ ਦੱਸ ਕੇ ਸਵਾਸ ਸਰੀਰ ਦੇ ਵਿੱਚ ਦੁਬਾਰਾ ਤੋਂ ਚਾਲੂ ਕਰਵਾ ਲਏ।
ਸੂਲ ਆਦਿ ਤੇ ਅਨਕੇ ਉਪਾਏ, ਤੇ ਸਰੀਰ ਕੋ ਭਲੇ ਬਚਾਏ।
ਸਰੀਰ ਠੰਡਾ ਹੋ ਚੁੱਕਿਆ ਸੀ, ਇਸ ਕਰਕੇ ਰੂਹ ਆਦਿਕ ਲਾ ਕੇ ਜਿਵੇਂ ਕਿਵੇਂ ਸਰੀਰ ਨੂੰ ਸਾਂਭ ਲਿਆ, ਬਚਾ ਲਿਆ।
ਉਤੀ ਯੋਗਤਾ ਸਭ ਹੀ ਕਰਕੇ, ਸਨੇ ਸਨੇ ਤਨ ਕੀ ਸੁਧ ਧਰਕੇ।
ਇਸ ਤਰੀਕੇ ਦੇ ਨਾਲ ਸਰੀਰ ਦੇ ਵਿੱਚ ਚੇਤਨਤਾ ਆਉਣੀ ਹੈ, ਉਹ ਸਾਰੇ ਤਰੀਕੇ ਸਤਿਗੁਰਾਂ ਜੀ ਨੇ ਆਪਣੇ ਗੁਰਸਿੱਖਾਂ ਨੂੰ ਦੱਸ ਕੇ ਸਰੀਰ ਨੂੰ ਚੇਤਨਤਾ ਦੇ ਵਿੱਚ ਲੈ ਆਉਂਦਾ।
ਦੋਨੋ ਲੋਚਨ ਜਬੈ ਉਘਾੜੇ, ਸ੍ਰੀ ਗੁਰ ਅਰਜਨ ਸਮੁਖ ਨਿਆਰੇ।
ਸਰੀਰ ਦੇ ਵਿੱਚ ਗਰਮੀ ਬਣੀ, ਸਵਾਸ ਚੱਲ ਪਏ, ਤਾਂ ਫਿਰ ਜੋਗੀ ਨੇ ਆਪਣੇ ਦੋਵੇਂ ਹੀ ਨੇਤਰ ਜਿਹੜੇ ਨੇ ਉਹ ਖੋਲਣਾ ਕੀਤੇ। ਸਰੀਰ ਦੀ ਕਿਰਿਆ ਜਿਉਂ ਦੀ ਤਿਉਂ ਚੱਲਦੀ ਰਹਿੰਦੀ ਹੈ। ਯੋਗ ਮਤ ਦਾ ਵਿਚਾਰ ਹੈ ਕਿ ਇਹਦੇ ਜਿਹੜੇ ਅੱਖਾਂ ਦੇ ਪ੍ਰਵੱਟਿਆਂ ਦੇ ਕੇਸ ਸਨ ਬੜੇ ਲੰਮੇ ਹੋ ਚੁੱਕੇ ਸਨ, ਜਿਵੇਂ ਕੋਈ ਸਿਹਰਾ ਹਟਾ ਕੇ ਲਾੜਾ ਵੇਖਦਾ ਪਰੇ ਦੂਰ ਤੱਕ, ਇਸ ਤਰ੍ਹਾਂ ਉਹਨੇ ਆਪਣੇ ਚਿਹਰੇ ਦੇ ਜਿਹੜੇ ਭਰਵੱਟੇ ਨੇ ਕੇਸ ਨੇ ਪਰੇ ਹਟਾਏ, ਸਾਹਮਣੇ ਵੇਖਣਾ ਕੀਤਾ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਹਨ।
ਸਨੈ ਸਨੈ ਮੁਖ ਜੀਵ ਚਲਾਇਵ, ਸ਼ੁੱਧ ਆਤਮਾ ਮਿਰਦੁਲ ਅਲਾਇਵ।
ਸਹਿਜ ਸਹਿਜ ਫਿਰ ਇਸਨੇ ਕੋਸ਼ਿਸ਼ ਕੀਤੀ ਆਪਣੀ ਜਵਾਨ ਨੂੰ ਹਿਲਾਉਣਾ ਕੀਤਾ, ਸ਼ੁੱਧ ਆਤਮਾ ਹੈ ਇਸ ਕਰਕੇ ਆਪਣੇ ਰਸਨਾ ਤੋਂ ਸ਼ੁੱਧ ਹੀ ਬਚਨ ਕਹਿਣਾ ਕੀਤੇ।
ਕੌਣ ਨਾਮ ਇਨ ਦਿਓ ਸੁਨਾਏ, ਕੀਤੇ ਪ੍ਰਾਪਤ ਭਈ ਬਡਾਏ।
ਤਾਂ ਫਿਰ ਇਹਨੇ ਪੁੱਛਣਾ ਕੀਤਾ ਵੀ ਇਹ ਮੇਰੇ ਸਾਹਮਣੇ ਕੌਣ ਨੇ ਭਾਈ, ਇਹਨਾਂ ਨੂੰ ਕਿਹੜੀ ਵਡਿਆਈ ਪ੍ਰਾਪਤ ਹੋਈ ਹੈ।
ਕਿਸ ਕੇ ਨੰਦਨ ਸਭ ਕੋ, ਸਮਾ ਕੌਣ ਅਬ ਜਗ ਮੈਂ ਆਓ।
ਕਿਨਾਂ ਦੇ ਸਪੁੱਤਰ ਨੇ ਔਰ ਇਸ ਵਕਤ ਸਮਾਂ ਕਿਹੜਾ ਚੱਲ ਰਿਹਾ ਹੈ।
ਜਬ ਮੂੰਹ ਸਭ ਹੋਏ ਹੋ, ਸੰਖਿਆ ਸਕਿਤ ਔਰ ਬੂਜੋ ਹੁਣ ਬਖਿਆਤ।
ਯੋਗੀ ਜੀ ਕਹਿਣ ਲੱਗੇ ਵੀ ਇਹ ਜਿਹੜੀਆਂ ਗੱਲਾਂ ਮੈਂ ਪੁੱਛੀਆਂ ਨੇ, ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਜੇ ਇਹ ਗੱਲਾਂ ਸਾਖਿਤ ਹੋ ਜਾਂਦੀਆਂ ਨੇ, ਮੇਰੇ ਸਾਹਮਣੇ ਆ ਜਾਂਦੀਆਂ ਨੇ, ਉਸ ਤੋਂ ਬਾਅਦ ਹੀ ਫਿਰ ਮੈਂ ਅਗਲੀ ਗੱਲ ਕਰਾਂਗਾ।
ਸਭ ਬੁੱਢੇ ਕਰ ਜੋਰ ਪਖਾਨਾ, ਸੋਢ ਵੰਸ ਸ਼ੁਭ ਸਿੰਧ ਸਮਾਨਾ।
ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਵੱਲ ਵੇਖਣਾ ਕੀਤਾ, ਇਸ਼ਾਰਾ ਕੀਤਾ। ਤਾਂ ਫਿਰ ਬਾਬਾ ਬੁੱਢਾ ਜੀ ਯੋਗੀ ਜੀ ਨੂੰ ਦੱਸਣ ਲੱਗੇ ਨੇ ਕਿ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਸੋਡ ਵੰਸ਼ ਜਿਹਨੂੰ ਕੇਵਲ ਗੁਰੂ ਰਾਮਦਾਸ ਮਹਾਰਾਜ ਜੀ ਕਰਕੇ ਜਾਣੇਗਾ, ਪਹਿਲਾਂ ਕੋਈ ਨਹੀਂ ਸੀ ਜਾਣਦਾ। ਸੋਡ ਵੰਸ਼ ਪ੍ਰਗਟ ਹੋ ਗਈ ਗੁਰੂ ਰਾਮਦਾਸ ਮਹਾਰਾਜ ਜੀ ਕਰਕੇ ਸੰਸਾਰ ਦੇ ਅੰਦਰ।
ਸ੍ਰੀ ਗੁਰੂ ਰਾਮਦਾਸ ਸੁਖ ਰਾਸ ਉਪਜੇ ਚੰਦ ਸੁਜਸ ਪ੍ਰਕਾਸ਼।
ਸੋਡ ਵੰਸ਼ ਦੇ ਵਿੱਚ ਸਤਿਗੁਰੂ ਰਾਮਦਾਸ ਜੀ ਮਹਾਰਾਜ ਚੰਦਰਮਾ ਦੀ ਤਰ੍ਹਾਂ ਪ੍ਰਗਟ ਹੋਏ, ਜਿਹਦੇ ਕਰਕੇ ਸੋਡ ਵੰਸ਼ ਸਾਰੇ ਸੰਸਾਰ ਦੇ ਅੰਦਰ ਜਾਣੀ ਜਾਂਦੀ ਹੈ, ਮਾਨੋ ਪ੍ਰਕਾਸ਼ ਹੋ ਗਿਆ।
ਦਿਨ ਕੇ ਸੁੱਤ ਬੁੱਧ ਸਮ ਬੁੱਧੀਵਾਨ ਧਰਮ ਆਤਮਾ ਗਨ ਗੁਣ ਖਾਨ।
ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਹਨ, ਉਹਨਾਂ ਦੀ ਤਰ੍ਹਾਂ ਹੀ ਨੇ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਰੰਚਕ ਮਾਤਰ ਭੇਦ ਫਰਕ ਨਹੀਂ ਹੈ। ਬੁੱਧੀਵਾਨ ਨੇ, ਸਿਆਣੇ ਨੇ, ਸੰਸਾਰ ਨੂੰ ਨਾਮ ਦੀ ਦਾਤ ਦੇਣ ਵਾਲੇ ਹਨ।
ਪਾਪ ਸਮੁੰਦਰ ਵਿਖੇ ਜਗ ਸਾਰਾ ਸਮਝਾਜ ਪਾ ਡੂਬਣ ਵਾਲਾ।
ਜਿਵੇਂ ਸਾਰਾ ਸੰਸਾਰ ਜਿਹੜਾ ਹੈ ਉਹ ਪਾਪਾਂ ਦਾ ਸਮੁੰਦਰ ਬਣਿਆ ਹੋਇਆ, ਔਰ ਜੀਵ ਜਿਹੜੇ ਹਨ ਉਸ ਪਾਪਾਂ ਦੇ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਹਨ।
ਭਏ ਦੀਪ ਸਮ ਨਰ ਤਨ ਧਰਿਓ ਭਵ ਸਗਰੇ ਜਿਨ ਚਾਨਣ ਕਰਿਓ।
ਤੇ ਉਹਨਾਂ ਡੁੱਬਦਿਆਂ ਨੂੰ ਬਚਾਉਣ ਦੇ ਲਈ ਇਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜਹਾਜ਼ ਦੀ ਨਿਆਈ ਹਨ। ਅਗਿਆਨਤਾ ਦੇ ਹਨੇਰੇ ਦੇ ਵਿੱਚ ਸੰਸਾਰ ਦੇ ਜੀਵ ਠੋਕਰਾਂ ਖਾ ਰਹੇ ਨੇ, ਪਾਪਾਂ ਦੇ ਇਸ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਹਨ। ਇਸ ਸੰਸਾਰ ਨੂੰ ਚਾਨਣ ਦਿਖਾਉਣ ਦੇ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਪਕ ਦੇ ਸਮਾਨ ਹਨ।
ਸ੍ਰੀ ਗੁਰੂ ਨਾਨਕ ਨਾਮ ਅਨੁਪਾ ਸਰਬ ਜੋਤ ਕੀ ਜੋਤ ਸਰੂਪਾ।
ਜਿਵੇਂ ਸਭ ਤੋਂ ਪਹਿਲੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਦੀਆਂ ਦੀ ਫੂਲ ਦੇ ਵਿੱਚ ਪ੍ਰਗਟ ਹੋਏ, ਔਰ ਸੰਸਾਰ ਦੇ ਅੰਦਰ ਉਹਨਾਂ ਦੀ ਜਿਹੜੀ ਉਪਮਾ ਵਡਿਆਈ ਉਹ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ਪ੍ਰਗਟ ਭਈ ਸਗਲੇ ਯੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰੇ ਸੰਸਾਰ ਦੇ ਵਿੱਚ ਜਾਣੇ ਜਾਂਦੇ ਹਨ।
ਸਰਬ ਜੋਤ ਕੀ ਜੋਤ ਸਰੂਪਾ।
ਉਹ ਸਰਬ ਜੋਤ ਕੀ ਜੋਤ ਸਰੂਪਾ, ਜਿਹੜੀ ਜੋਤ ਸਾਡੇ ਸਾਰਿਆਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਜੀ ਨੇ ਰੱਖੀ ਹੋਈ ਹੈ ਨਾ, ਉਸ ਜੋਤ ਦਾ ਉਹ ਪ੍ਰਤੱਖ ਸਰੂਪ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਗਜਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੋਤ ਸਾਹਿਬ ਵਿੱਚ ਪਰ ਸਾਰਿਆਂ ਦੇ ਵਿੱਚ ਪੂਰਨ ਨਹੀਂ ਹੈ, ਜੋਤ ਕੇਵਲ ਗੁਰੂ ਦੇ ਵਿੱਚ ਪੂਰਨ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਨੇ ਸੰਸਾਰ ਦੇ ਅੰਦਰ ਪੂਰਨ ਜੋਤ।
ਸਤਿਨਾਮ ਸਿੱਖਣ ਉਪਦੇਸ਼ਾ ਲੱਖੋਂ ਮੁਖ ਦੀਨ ਅਕਲੇਸ਼ਾ।
ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਵਾਹਿਗੁਰੂ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਸੰਸਾਰ ਦੇ ਅੰਦਰ ਪ੍ਰਗਟ ਹੋਏ, ਔਰ ਸਤਿਗੁਰਾਂ ਜੀ ਨੇ ਫਿਰ ਇਸ ਸੰਸਾਰ ਦੇ ਭਲੇ ਦੇ ਲਈ ਸਤਨਾਮ ਪੜ ਮੰਤਰ ਸੁਣਾਇਆ। ਸੰਸਾਰ ਦੇ ਭਲੇ ਦੀ ਖਾਤਰ ਵਾਹਿਗੁਰੂ ਗੁਰਮੰਤਰ ਦੀ ਬਖਸ਼ਿਸ਼ ਕਰਨਾ ਕੀਤੀ ਕਿ ਭਾਈ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਪਲ ਕਾਮਾ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਿੱਤਾ।
ਸਰਬ ਜਗਤ ਮੈਂ ਜਸ ਵੀ ਸੁਤਾਰਾ ਪਿਥੀ ਡੁਲਤ ਕੋ ਪਾਰ ਨਿਵਾਰਾ।
ਸਾਰੇ ਸੰਸਾਰ ਨੂੰ ਸਤਿਗੁਰਾਂ ਜੀ ਨੇ ਪਰਮੇਸ਼ਰ ਦੀ ਵਡਿਆਈ ਦੇ ਨਾਲ ਜੋੜਨਾ ਕੀਤਾ, ਸਾਰੇ ਸੰਸਾਰ ਦੇ ਵਿੱਚ ਨਾਮ ਦੀ ਉਹ ਵਡਿਆਈ ਦੱਸਣਾ ਕੀਤੀ ਹੈ। ਔਰ ਇਹ ਜਿਹੜੀ ਪ੍ਰਿਥਵੀ ਹੈ, ਧਰਤੀ ਹੈ, ਪਾਪਾਂ ਦੇ ਕਾਰਨ ਡੋਲ ਰਹੀ ਸੀ, ਡੁੱਬਦੀ ਜਾ ਰਹੀ ਸੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾਮ ਦਾ ਆਸਰਾ ਦੇ ਕੇ ਇਸ ਡੋਲਦੀ ਹੋਈ ਪ੍ਰਿਥਵੀ ਨੂੰ ਧੀਰਜ ਦੇਣਾ ਕੀਤਾ, ਬਚਾ ਲਿਆ ਡੁੱਬਣ ਤੋਂ।
ਤਿੰਨ ਤੇ ਲਈ ਗਰਭ ਵਡਿਆਈ ਗੁਰੂ ਅੰਗਦ ਬੈਠੇ ਗੁਰ ਆਏ।
ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਵਡਿਆਈ ਜਿਹੜੀ ਹੈ ਉਹ ਬਖਸ਼ਿਸ਼ ਕੀਤੀ, ਜਿਹੜੀ ਗੁਰੂਬ ਕਹੀਏ ਬੜੀ ਭਾਰੀ ਹੈ, ਇਸ ਤੋਂ ਵੱਡੀ ਹੋਰ ਕੋਈ ਵਡਿਆਈ ਹੈ ਹੀ ਨਹੀਂ। ਜਿਹੜੀ ਵਡਿਆਈ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪ੍ਰਾਪਤ ਕੀਤੀ ਹੈ। ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸਾਡਾ ਸੁਭਾਅ ਆ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰਮੇਸ਼ਰ ਦੇ ਅਵਤਾਰ ਹਨ, ਪਰ ਸਤਿਗੁਰਾਂ ਜੀ ਦੀ ਬਾਣੀ ਜਿਹੜੀ ਆ ਉਹ ਅਵਤਾਰਵਾਦ ਨੂੰ ਨਹੀਂ ਮੰਨਦੀ ਹੈ। ਪਿੱਛੇ ਕੀ ਸੀ ਅੱਗੇ ਕੀ ਹੋਣਾ ਗੁਰਬਾਣੀ ਦਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਹੈ। ਪਿਤਾ ਜਿਵੇਂ ਸਾਡੇ ਉੱਤੇ ਪਿਛਲਾ ਪ੍ਰਭਾਵ ਹੈ ਉਹਦੇ ਮੁਤਾਬਕ ਅਸੀਂ ਗੱਲ ਕਰਦੇ ਹਾਂ, ਪ੍ਰਭਾਵ ਜਾਇਆ ਨਹੀਂ ਕਰਦਾ। ਵਾਸਤਵ ਦੇ ਵਿੱਚ ਗੁਰਬਾਣੀ ਜੋ ਹੈ ਉਹ ਕੇਵਲ ਤੇ ਕੇਵਲ ਪ੍ਰੈਜੈਂਟ ਦੀ ਗੱਲ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰਮੇਸ਼ਰ ਦੇ ਅਵਤਾਰ ਨਹੀਂ ਹਨ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੁਦ ਹੀ ਪਰਮੇਸ਼ਰ ਨੇ ਗੱਜਥੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਰਮੇਸ਼ਰ ਦਾ ਸਰੂਪ ਨੇ, ਕਿਉਂਕਿ ਪ੍ਰਮਾਤਮਾ ਦਾ ਜਿਹੜਾ ਰੂਪ ਹੈ ਨਾ ਉਹ ਗੁਰੂ ਹੀ ਹੈ। ਨਾਨਕ ਸੋ ਤੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਪਰਮਾਤਮਾ ਗੁਰੂ ਦੇ ਰੂਪ ਦੇ ਵਿੱਚ ਹੀ ਪ੍ਰਗਟ ਹੈ। ਜਦੋਂ ਤੋਂ ਸੰਸਾਰ ਦੀ ਰਚਨਾ ਹੋਈ ਹੈ ਉਦੋਂ ਤੋਂ ਹੀ ਪੀਰ ਪੈਗੰਬਰ ਰਹਿਬਰ ਦੇਵੀ ਦੇਵਤੇ ਰਿਸ਼ੀ ਮੁਨੀ ਸੰਸਾਰ ਦੇ ਅੰਦਰ ਪ੍ਰਗਟ ਹੋ ਰਹੇ ਨੇ, ਸਮੇਂ ਸਮੇਂ ਦੇ ਮੁਤਾਬਕ ਧਰਮ ਦਾ ਪ੍ਰਚਾਰ ਕਰਦੇ ਰਹੇ ਨੇ, ਪਰ ਕਿਸੇ ਵੀ ਹਸਤੀ ਦੇ ਨਾਲ ਗੁਰੂ ਸ਼ਬਦ ਨਹੀਂ ਲੱਗਿਆ। ਇਹ ਗੁਰੂ ਸ਼ਬਦ ਕੇਵਲ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਲੱਗਿਆ, ਕਿਉਂਕਿ ਇਹ ਹੋਰ ਕਿਸੇ ਦੇ ਨਾਲ ਲੱਗ ਹੀ ਨਹੀਂ ਸਕਦਾ। ਪਰਮਾਤਮਾ ਗੁਰੂ ਦੇ ਰੂਪ ਦੇ ਵਿੱਚ ਹੀ ਪ੍ਰਗਟ ਹੁੰਦਾ ਹੈ। ਗੁਰਬਾਣੀ ਦਾ ਫੈਸਲਾ ਵੀ ਕਰਤੇ ਕਿਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ। ਪਰਮਾਤਮਾ ਬਾਰੇ ਕਿਸੇ ਨੇ ਦੱਸਿਆ ਨਹੀਂ, ਆਪਣੇ ਆਪਣੇ ਬਾਰੇ ਸਾਰੇ ਦੱਸਦੇ ਰਹੇ ਨੇ ਪਰ ਪਰਮਾਤਮਾ ਬਾਰੇ ਨਹੀਂ। ਪਰ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਹੈ ਜਿਨ੍ਹਾਂ ਨੇ ਆਪਣੇ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ, ਤੇ ਜੋ ਕੁਝ ਕਿਹਾ ਪਰਮਾਤਮਾ ਬਾਰੇ ਕਿਹਾ। ਪਰਮਾਤਮਾ ਦੀ ਹੀ ਵਡਿਆਈ ਨੂੰ ਸਤਿਗੁਰਾਂ ਜੀ ਨੇ ਮੁੱਖ ਰੱਖਣਾ ਕੀਤਾ। ਸੋ ਪਰਮਾਤਮਾ ਦੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕੀ ਹੈ ਔਰ ਉਹ ਗੁਰੂ ਕਰਕੇ ਸੰਸਾਰ ਦੇ ਅੰਦਰ ਪ੍ਰਗਟ ਹਨ, ਪਰ ਅਵਤਾਰ ਨਹੀਂ। ਕਿਉਂਕਿ ਅਵਤਾਰ ਵਾਸਤੇ ਵੀ ਪਹਿਲੇ ਨੂੰ ਸਾਨੂੰ ਕਹਿਣਾ ਪਿਆ ਵੀ ਫਲਾਣਾ ਸੀ, ਫਲਾਣਾ ਜੀ ਦਾ ਜਨਮ ਹੋਇਆ ਸੀ। ਆਪਾਂ ਕਿਸੇ ਨੂੰ ਜਨਮ ਕਰਕੇ ਜਾਣਦੇ ਹਾਂ ਨਾ, ਤੇ ਪਰਮਾਤਮਾ ਹੈ ਅਜੂਨੀ, ਉਹਦਾ ਕਦੇ ਜਨਮ ਹੋਇਆ ਹੀ ਨਹੀਂ ਹੈ। ਤੇ ਜੇ ਪਰਮਾਤਮਾ ਦਾ ਕਦੇ ਜਨਮ ਹੀ ਨਹੀਂ ਹੋਇਆ ਫਿਰ ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਵੇਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਅਵਤਾਰ ਨੇ ਇਹ? ਭਾਈ ਪਰਮਾਤਮਾ ਤੇ ਜਨਮ ਲੈਂਦਾ ਹੀ ਨਹੀਂ ਹੈ। ਸੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਹੀ ਪਰਮੇਸ਼ਰ ਸਰੂਪ ਨੇ, ਪਰਮਾਤਮਾ ਗੁਰੂ ਦੇ ਰੂਪ ਦੇ ਵਿੱਚ ਹੀ ਪ੍ਰਗਟ ਹੁੰਦਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਅੰਦਰ ਨਾਮ ਦੀ ਵਡਿਆਈ ਕਹੀ, ਦੂਸਰੀ ਸਤਿਗੁਰਾਂ ਜੀ ਨੇ ਗੱਲ ਹੀ ਨਹੀਂ ਕੀਤੀ। ਇੱਕੋ ਹੀ ਗੱਲ ਸਾਰੇ ਸੰਸਾਰ ਨੂੰ ਕਹਿ ਦਿੱਤੀ ਵੀ ਤੁਸੀਂ ਨਾਮ ਜਪੋ, ਨਾਮ ਜਪਣ ਦੇ ਨਾਲ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਡੀ ਸਾਂਝ ਪਵੇਗੀ। ਉਹ ਗੁਣ ਜਦੋਂ ਸਾਡੇ ਅੰਦਰ ਪ੍ਰਗਟ ਹੋ ਜਾਣਗੇ, ਸੱਤ ਸੰਤੋਖ ਦਇਆ ਧਰਮ ਖਿਮਾ, ਇਹ ਸਾਡੇ ਜੀਵਨ ਦੇ ਵਿੱਚ ਸੁੱਖ ਬਣ ਜਾਵੇਗਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਤੇ ਉਹ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਪਰਮਾਤਮਾ ਤੋਂ ਪ੍ਰਾਪਤ ਕੀਤੀ, ਬਾਬਾ ਪਹਿਤਾ ਸੱਚਖੰਡ ਨੌ ਨਿਧ ਗਰੀਬੀ ਭਾਈ, ਨੌ ਨਿਧੀ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ ਨਾਮ, ਤੇ ਗਰੀਬੀ ਤੋਂ ਭਾਵ ਹੈ ਨਿਮਰਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋ ਗੁਣ ਜਿਹੜੇ ਨੇ ਉਹ ਜਾਗਜਾਰ ਨੇ, ਇੱਕ ਤਾਂ ਸੱਚ ਤੇ ਇੱਕ ਨਿਮਰਤਾ। ਸਤਿਗੁਰਾਂ ਜੀ ਨੇ ਸੱਚ ਕਿਹਾ ਤੇ ਰਹੇ ਨਿਮਰਤਾ ਦੇ ਵਿੱਚ ਨੇ, ਜਿਹਨੇ ਜੋ ਮਰਜ਼ੀ ਕਹਿ ਲਿਆ ਸਤਿਗੁਰਾਂ ਜੀ ਨੂੰ, ਪਰ ਸਤਿਗੁਰਾਂ ਜੀ ਨੇ ਅੱਗੇ ਨੂੰ ਕਿਸੇ ਗੁੱਸੇ ਵਿੱਚ ਜਵਾਬ ਨਹੀਂ ਦਿੱਤਾ ਵੀ ਤੁਸੀਂ ਮੈਨੂੰ ਕਿਉਂ ਕਹਿੰਦੇ, ਇਹ ਗੱਲ ਕਿਉਂ ਕਹੀ, ਕੁਝ ਨਹੀਂ ਜਵਾਬ ਦਿੱਤਾ। ਇਹ ਨਿਮਰਤਾ ਹੈ। ਦੋ ਗੁਣ ਜਿੱਥੇ ਹਨ ਉੱਥੇ ਸੰਸਾਰ ਆਪੇ ਹੀ ਨਿਭੇਗਾ। ਤੋ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸੱਚ ਹੈ, ਨਿਮਰਤਾ ਹੈ, ਇਹ ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਿਵਤ ਹੈ। ਤੇ ਹੁਣ ਬਖਸ਼ਿਸ਼ ਜਿਹੜੀ ਹੈ ਅੱਗੇ ਭਾਈ ਲਹਿਣਾ ਜੀ ਨੇ ਪ੍ਰਾਪਤ ਕੀਤੀ। ਭਾਈ ਲਹਿਣਾ ਜੀ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ 18 ਅਪ੍ਰੈਲ 1504 ਦੇ ਵਿੱਚ ਮੱਤੇ ਕੀ ਸਰ ਹੈ। ਬਾਬਾ ਫੇਰੂਮਾਲ ਜੀ ਔਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਭਾਈ ਲਹਿਣਾ ਜੀ ਪ੍ਰਗਟ ਹੋਏ। ਜੋ ਪਰਿਵਾਰ ਦੇ ਵਿੱਚੋਂ ਸੰਸਕਾਰ ਮਿਲੇ ਉਹ ਸਨਾਤਨ ਮਤ ਦੇ, ਸਨਾਤਨ ਮਤ ਜਿਹੜਾ ਹੈ ਉਹ ਪਰਮਾਤਮਾ ਨੂੰ ਸ਼ਕਤੀ ਦੇ ਦੇਵੀ ਦੇ ਰੂਪ ਦੇ ਵਿੱਚ ਮੰਨਦਾ। ਲੈਂਗੁਏਜ ਦੇ ਮੁਤਾਬਕ, ਇਲਾਕੇ ਦੇ ਮੁਤਾਬਕ ਨਾਮ ਦੇ ਦਿੱਤੇ ਗਏ ਨੇ। ਵਾਸਤਵ ਦੇ ਵਿੱਚ ਦੇਵੀ ਨਾਮ ਹੈ ਮਾਇਆ, ਮਾਇਆ ਨਾਮ ਹੈ ਸ਼ਕਤੀ ਦਾ, ਸ਼ਕਤੀ ਦਾ ਪੁਜਾਰੀ ਹੈ। ਜਿੱਥੇ ਵੀ ਕੋਈ ਗੱਲ ਚੱਲੇਗੀ ਤਾਂ ਉੱਥੇ ਸ਼ਕਤੀ ਦੀ ਹੀ ਗੱਲ ਚੱਲੇਗੀ। ਤੇ ਸਤਿਗੁਰਾਂ ਜੀ ਨੇ ਕਿਹਾ ਕਿ ਜਿਹੜਾ ਸ਼ਕਤੀ ਦਾ ਪੁਜਾਰੀ ਉਹ ਪਰਮਾਤਮਾ ਦਾ ਪੁਜਾਰੀ ਨਹੀਂ ਹੋ ਸਕਦਾ। ਸ਼ਕਤੀ ਦਾ ਪੁਜਾਰੀ ਪਰਮਾਤਮਾ ਦਾ ਪੁਜਾਰੀ ਨਹੀਂ ਹੋ ਸਕਦਾ, ਤੇ ਜਿਹੜਾ ਪਰਮਾਤਮਾ ਦਾ ਪੁਜਾਰੀ ਉਹ ਸ਼ਕਤੀ ਦਾ ਪੁਜਾਰੀ ਨਹੀਂ ਹੈ। ਦੋਵੇਂ ਗੱਲਾਂ ਦਾ ਆਪਸ ਵਿੱਚ ਮਤਭੇਦ ਹੈ। ਜੇ ਅਸੀਂ ਸ਼ਕਤੀ ਨੂੰ ਮੰਨਦੇ ਹਾਂ ਤਾਂ ਅਕਾਲ ਦੇ ਪੁਜਾਰੀ ਨਹੀਂ ਅਸੀਂ ਹੋ ਸਕਦੇ, ਔਰ ਜੇ ਅਸੀਂ ਸ਼ਕਤੀ ਨੂੰ ਮੰਨਦੇ ਹਾਂ ਤਾਂ ਫਿਰ ਅਸੀਂ ਅਕਾਲ ਦੇ ਪੁਜਾਰੀ ਕਦੇ ਵੀ ਨਹੀਂ ਹੋ ਸਕਦੇ। ਗੱਜ ਕੇ ਆਖੋ ਸਤਨਾਮ। ਅਸੀਂ ਅਕਾਲ ਦੇ ਪੁਜਾਰੀ ਹਾਂ, ਅਸੀਂ ਸ਼ਕਤੀਆਂ ਦੇ ਪੁਜਾਰੀ ਨਹੀਂ ਹਾਂ। ਸਾਰਾ ਸੰਸਾਰ ਸ਼ਕਤੀ ਨੂੰ ਮੰਨਦਾ ਤੇ ਜਿਹੜੇ ਪਰਿਵਾਰ ਦੇ ਵਿੱਚੋਂ ਸੰਸਕਾਰ ਮਿਲੇ ਉਹਨਾਂ ਦੇ ਮੁਤਾਬਕ ਭਾਈ ਲੈਣਾ ਜੀ ਉਸੇ ਪਾਸੇ ਤੁਰ ਪਏ, ਜੋਤਾਂ ਜਗਾਉਂਦੇ ਨੇ ਤੇ ਜੋ ਸਿਸਟਮ ਸੀ ਉਹਦੇ ਵਿੱਚ ਮਾਤਾਵਾਂ ਦੀਆਂ ਭੇਟਾਵਾਂ ਗਾਉਣੀਆਂ, ਲੋਕਾਂ ਦੇ ਘਰੇ ਜਾਣਾ, ਸਾਲ ਤੇ ਸਾਲ ਫਿਰ ਸੰਗ ਲੈ ਕੇ ਇੱਕ ਵਾਰ ਜਵਾਲਾ ਜੀ ਦੇ ਵੀ ਜਾਣਾ, ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਈ। ਮਨ ਤਪਦਾ ਰਿਹਾ ਕਰੇ, ਹੋਰ ਕੋਈ ਇੱਛਾ ਹੈ ਵੀ ਕੁਝ ਹੋਰ ਮਿਲੇ ਜਿਹਦੇ ਕਰਕੇ ਮਨ ਸ਼ਾਂਤ ਹੋ ਜਾਵੇ। ਤੇ ਜਦੋਂ ਇੱਛਾ ਸੀ ਤਾਂ ਪਰਮਾਤਮਾ ਨੇ ਸਬੱਬ ਘਰ ਦੇ ਵਿੱਚੋਂ ਬਣਾ ਦਿੱਤਾ ਕਿ ਗੁਆਂਢ ਦੇ ਵਿੱਚ ਰਹਿੰਦੇ ਨੇ ਭਾਈ ਜੋਧ, ਕਿਤੇ ਉਹਨਾਂ ਦੇ ਕੋਲੋਂ ਬਾਣੀ ਦੀਆਂ ਪੰਕਤੀਆਂ ਕੰਨ ਦੇ ਵਿੱਚ ਪੈ ਗਈਆਂ, ਮਨ ਸ਼ਾਂਤ ਹੋ ਗਿਆ। ਭਾਈ ਜੋਧ ਤੇ ਆ ਕੇ ਚਰਨ ਪਕੜ ਲਏ, ਕਹਿਣ ਲੱਗੇ ਵੀ ਜੋਧ ਮੈਂ ਇੰਨਾ ਕੁਝ ਕਰਦਾ, ਕਰਾਉਂਦਾ ਵੀ ਹਾਂ ਲੋਕਾਂ ਦੇ ਕੋਲੋਂ, ਪਰ ਮੈਂ ਇਹ ਸਮਝਦਾ ਵੀ ਜਦੋਂ ਮੇਰਾ ਮਨ ਸ਼ਾਂਤ ਨਹੀਂ ਹੈ ਤੇ ਫਿਰ ਜਿਹੜੇ ਲੋਕਾਂ ਦੇ ਕੋਲੋਂ ਮੈਂ ਸਾਰਾ ਕੁਝ ਕਰਾਉਂਦਾ ਉਹਨਾਂ ਦੇ ਮਨ ਨੂੰ ਸ਼ਾਂਤੀ ਕਦੋਂ ਆਈ ਹੋਣੀ, ਮੇਰਾ ਖੁਦ ਮਨ ਸ਼ਾਂਤ ਨਹੀਂ ਹੈ। ਹੁਣ ਜੇ ਤਾਂ ਹੁੰਦਾ ਕੋਈ ਸਾਡੇ ਵਰਗਾ ਤੇ ਅਸੀਂ ਤਾਂ ਕਹਿਣਾ ਸੀ ਵੀ ਪੂਰਨ ਵਾਸੀ ਨੂੰ, ਮੱਸਿਆ ਨੂੰ, ਦਸਵੀਂ ਨੂੰ ਸਾਡੇ ਡੇਰੇ ਆ ਜਾ ਕਰ, ਇੱਕ ਦੀਵਾਨ ਸੁਣ ਲਿਆ ਕਰ, ਸ਼ਾਂਤੀ ਆਪੇ ਆਜੂਗੀ, ਗੱਜ ਫਿਰ ਆਖੋ ਸਤਨਾਮ। ਨਾਲੇ ਜਿਹੜਾ ਤੇਰੇ ਘਰੇ ਪਿਆ ਸਮਾਨ ਡੇਰੇ ਚੁੱਕ ਲਿਆ ਕਰ, ਦਸਵੰਧ ਸਾਨੂੰ ਦੇ ਦਿਆ ਕਰ, ਅਸੀਂ ਤਾਂ ਆਹੀ ਕੁਝ ਕਰ ਸਕਦੇ ਹਾਂ। ਪਰ ਭਾਈ ਜੋਧ ਗੁਰਸਿੱਖ, ਉਹਨੇ ਕਿਹਾ ਵੀ ਜੇ ਸ਼ਾਂਤੀ ਲੈਣੀ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਮਿਲੇਗੀ, ਹੋਰ ਦੁਨੀਆਂ ਦੇ ਅੰਦਰ ਸ਼ਾਂਤੀ ਕਿਤੇ ਨਹੀਂ ਹੈ, ਬਾਕੀ ਤਾਂ ਸਾਰੇ ਭਟਕਾਉਣ ਵਾਲੇ ਨੇ। ਭਾਈ ਜੋਧ ਦੇ ਕੋਲੋਂ ਬੈਠ ਕੇ ਬਾਣੀ ਸੁਣਨੀ, ਕਦੋਂ ਬਾਣੀ ਪੜ੍ਹਦੇ ਹੋ ਆ ਜਾਣਾ, ਸਵੇਰੇ ਸੁਣਨੀ, ਸ਼ਾਮ ਨੂੰ ਸੁਣਨੀ, ਫਿਰ ਜਿਉਂ ਜਿਉਂ ਬਾਣੀ ਸੁਣਦੇ ਰਹੇ ਮਨ ਦੇ ਵਿੱਚ ਖਿੱਚ ਪੈਦਾ ਹੋ ਗਈ ਵੀ ਜਿਨ੍ਹਾਂ ਦੀ ਬਾਣੀ ਸੁਣ ਕੇ ਮਨ ਇੰਨਾ ਸ਼ਾਂਤ ਹੁੰਦਾ ਉਹਨਾਂ ਦੇ ਦਰਸ਼ਨ ਕਰਕੇ ਕੀ ਪ੍ਰਾਪਤ ਹੋਵੇਗਾ। ਤਿਆਰ ਹੋ ਕੇ ਵੀ ਦਰਸ਼ਨ ਕਰਨਾ ਹੈ। ਐਤਕਾ ਜਦੋਂ ਚੱਲੇ ਤਾਂ ਸੰਗੀਆਂ ਨੂੰ ਕਹਿ ਦਿੱਤਾ ਵੀ ਮੈਂ ਰਸਤੇ ਵਿੱਚੋਂ ਮੁੜ ਜਾ ਸਕਦਾ, ਤੁਹਾਡੇ ਨਾਲ ਮੈਨੂੰ ਕੰਮ ਹੈ, ਰਸਤਾ ਬਦਲ ਲਿਆ। ਤੇ ਜਦੋਂ ਚੱਲੇ ਭਾਈ ਗੁਰਦਾਸ ਜੀ ਕਹਿੰਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਓ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਲੈਣ ਵਾਸਤੇ ਆ ਗਏ, ਪੁੱਛਦੇ ਨੇ ਨਾਨਕ ਤੱਬੇ ਜੀ ਦੀ ਧਰਮਸਾਲ ਜਾਣਾ ਹੈ? ਕਹਿੰਦੇ ਪੱਕਾ ਜਾਣਾ ਹੈ। ਕਹਿੰਦਾ ਜੀ ਮਨ ਬਣਾ ਕੇ ਆਇਆ, ਪੱਕਾ ਹੀ ਜਾਣਾ। ਕਹਿੰਦੇ ਜੇ ਪੱਕਾ ਹੈ ਤਾਂ ਫਿਰ ਅਸੀਂ ਆਪ ਲੈ ਜਾਵਾਂਗੇ, ਤੈਨੂੰ ਕੋਈ ਗੱਲ ਨਹੀਂ, ਛੱਡ ਕੇ ਆਵਾਂਗੇ ਧਰਮਸਾਲਾ ਚ। ਉਤਰ ਲੱਗੇ, ਕਹਿਣ ਲੱਗੇ ਨਹੀਂ ਪੁਰਖਾ, ਬੈਠਿਆ ਰਹਿ, ਬੈਠੇ ਰਹੋ ਉੱਪਰ, ਤੁਸੀਂ ਲਗਾਮਾਂ ਪਕੜੀਆਂ ਘੋੜੀ ਦੀਆਂ ਧਰਮਸਾਲਾ ਦੇ ਵਿੱਚ ਲੈ ਗਏ। ਕਹਿੰਦੇ ਉਹ ਸਾਹਮਣੇ ਬੰਨਦੇ ਘੋੜੀ, ਉੱਥੇ ਧੋ ਲੈ ਪੈਰ, ਤੇ ਉਹ ਸਾਹਮਣੇ ਦਰਵਾਜ਼ਾ ਹੈ, ਨਾਨਕ ਤੱਬਾ ਜੀ ਉੱਥੇ ਬੈਠੇ ਹੋਣਗੇ। ਤੇ ਸਤਿਗੁਰੂ ਜੀ ਪਿਛਲੇ ਤਾਕੀ ਰਾਹੀਂ ਉੱਥੇ ਆ ਕੇ ਬੈਠ ਗਏ, ਦੇਖਿਆ, ਦਰਸ਼ਨ ਕੀਤਾ, ਚਰਨਾਂ ਤੇ ਮੱਥਾ ਟੇਕਿਆ, ਮਨ ਚ ਆਇਆ ਮਨਾ ਹੋਵੇ ਨਾ ਹੋਵੇ ਇਹ ਹੋਈ ਨੀ ਜਿਹੜੇ ਤੁਰ ਕੇ ਆਏ ਨੇ ਮੇਰੇ ਅੱਗੇ ਅੱਗੇ, ਇਹ ਤਾਂ ਸੱਚ ਸੀ। ਜਦੋਂ ਇਹ ਸੱਚ ਸਾਹਮਣੇ ਆਇਆ ਬਸ ਫਿਰ ਤਾਂ ਪਤਾ ਨੀ ਲੱਗਿਆ ਵੀ ਵੈਰਾਗ ਜਨਮਾਂ ਜਨਮਾਂਤਰਾਂ ਦਾ ਆ ਗਿਆ। ਕਿੰਨੀ ਦੇਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਧੋਂਦੇ ਰਹੇ, ਥਾਪੜਾ ਦਿੱਤਾ, ਪੁਰਖਾ ਕੀ ਹੋ ਗਿਆ, ਤੇਰਾ ਨਾਮ ਕੀ ਹੈ? ਕਹਿੰਦਾ ਜੀ ਲਹਿਣਾ। ਰੋਂਦਾ ਕਿਉਂ ਹੈ? ਮਹਾਰਾਜ ਬੇਅਦਬੀ ਹੋ ਗਈ, ਕਿਉਂ? ਮੈਂ ਘੋੜੀ ਤੇ ਚੜ ਕੇ ਆਇਆ, ਤੁਸੀਂ ਤੁਰ ਕੇ ਆਏ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਲੈਣਾ ਉਹ ਘੋੜੀਆਂ ਤੇ ਚੜ ਕੇ ਆਉਂਦੇ ਹੁੰਦੇ ਨੇ, ਤੂੰ ਲੈਣਾ ਤੇ ਅਸੀਂ ਦੇਣਾ। 7 ਸਾਲ ਸਾਧ ਸੰਗਤ ਜੀ ਰਗੜਾਈ ਹੋਈ, ਦਿਨ ਰਾਤ ਨਹੀਂ ਹੁੰਦਾ ਸੇਵਾ ਦੇ ਵਿੱਚ, ਸੇਵਾ ਸਾਰੇ ਕਰਦੇ ਸਨ, ਪਰ ਜਿਹੜੀ ਭਾਈ ਲੈਣੇ ਜੀ ਦੀ ਸੇਵਾ ਉਹ ਕਿਸੇ ਹੋਰ ਦੀ ਨਹੀਂ ਹੈ। ਇੰਨੇ ਪੱਕੇ ਹੋ ਗਏ ਸੇਵਾ ਦੇ ਵਿੱਚ ਕਿ ਸਾਡੇ ਸ਼ਬਦਾਂ ਦੀ ਮਜਬੂਰੀ ਹੈ ਕਿ ਅਸੀਂ ਕਹਿੰਦੇ ਗੁਰੂ ਨਾਨਕ ਜੀ ਨੇ ਭਾਈ ਲੈਣੇ ਨੂੰ ਕਿਹਾ ਨਹੀਂ, ਭਾਈ ਲੈਣਾ ਪੱਕਾ ਹੋ ਗਿਆ ਸੀ, ਉਹ ਗੁਰੂ ਨਾਨਕ ਸਾਹਿਬ ਜੀ ਦਾ ਇਸ਼ਾਰਾ ਹੀ ਸਮਝਦਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਸਿੱਖ ਨਹੀਂ ਹੈ ਜਿਹਨੂੰ ਕਹਿਣਾ ਪਵੇ, ਸਿੱਖ ਤਾਂ ਗੁਰੂ ਦਾ ਇਸ਼ਾਰਾ ਸਮਝਦਾ ਵੀ ਮੇਰੇ ਗੁਰੂ ਨੂੰ ਇਸ ਵਕਤ ਚਾਹੀਦਾ ਕੀ ਹੈ। ਇਤਨੇ ਪੱਕੇ ਹੋਏ ਕਿ ਸਮਾਂ ਆਇਆ, 7 ਸਾਲ ਦੀ ਸੇਵਾ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ 1547 ਦੇ ਵਿੱਚ ਆਪਣੀ ਜੋਤ ਭਾਈ ਲਹਿਣਾ ਜੀ ਦੇ ਅੰਦਰ ਟਿਕਾ ਦਿੰਦੇ ਨੇ, ਆਪਣੇ ਗਲੇ ਨਾਲ ਆਪਣੇ ਅੰਗ ਦੇ ਨਾਲ ਉਹਨਾਂ ਨੂੰ ਅੰਗਦ ਬਣਾ ਦਿੰਦੇ ਨੇ। ਗੁਰਿਆਈ ਮਿਲ ਗਈ ਤੇ ਕੀ ਹੁਕਮ ਹੋਇਆ? ਪੁਰਖਾ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਅਭਿਆਸ ਕਰਨਾ, ਸੰਗਤ ਦੇ ਵਿੱਚ ਵਿਚਰਨਾ। ਹੁਣ ਦੇਖੋ ਗੁਰੂ ਨੂੰ ਇਹ ਸਾਰਾ ਕੁਝ ਕਰਨ ਦੀ ਲੋੜ ਨਹੀਂ ਹੈ, ਪਰ ਸਤਿਗੁਰੂ ਜੀ ਕਹਿਣ ਲੱਗੇ ਜੇ ਆਪਾਂ ਨੇ ਛੱਡਤਾ ਇਹ ਤਾਂ ਪਹਿਲਾਂ ਨਹੀਂ ਕਰਨ ਨੂੰ ਤਿਆਰ, ਫਿਰ ਕਦੋਂ ਕਰਨਗੇ? ਇਹ ਸੰਸਾਰ ਦੇ ਲਈ, ਸਾਡੇ ਲਈ ਸਤਿਗੁਰਾਂ ਜੀ ਨੇ ਕਿਰਿਆ ਕੀਤੀ। ਬਾਬਾ ਬੁੱਢਾ ਜੀ ਕਥਾ ਸੁਣਾ ਰਹੇ ਨੇ, ਕਹਿਣ ਲੱਗੇ ਜੋਗੀ ਜੀ ਪਰਮੇਸ਼ਰ ਜੀ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਭਾਈ ਲਹਿਣਾ ਜੀ ਨੇ, ਤੇ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਾਪਤ ਕੀਤੀ ਉਹਦੇ ਅਧਿਕਾਰੀ ਭਾਈ ਲਹਿਣਾ ਜੀ ਬਣ ਗਏ। ਉਹਨਾਂ ਨੇ ਇਹ ਬਖਸ਼ਿਸ਼ ਪ੍ਰਾਪਤ ਕੀਤੀ ਕਿ ਜੋ ਪਰਮਾਤਮਾ ਦੇ ਕੋਲੋਂ ਲਿਆ ਉਹਨੂੰ ਜਰਨਾ ਕਿਵੇਂ ਹੈ, ਉਹ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਨੇ।
ਅਜਰ ਚਰਨ ਜਿਨਕੇ ਨ ਸਮਾਨਾ, ਸਿੱਖ ਉਦਾਰੇ ਵਿਦਤ ਜਾਨਾ।
ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਜ਼ਾਰ ਨੂੰ ਕਿਵੇਂ ਜਰਿਆ ਉਹ ਸਾਰੀ ਗੱਲ ਸੰਸਾਰ ਦੇ ਸਾਹਮਣੇ ਹੈ। ਗੁਰੂ ਨਾਨਕ ਸਾਹਿਬ ਜੀ ਕੋਲ ਪੂਰਨ ਪ੍ਰਮਾਤਮਾ ਦੀ ਬਖਸ਼ਿਸ਼ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪ੍ਰਾਪਤ ਕੀਤੀ, ਪਰ ਕਿਤੇ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਸ ਬਖਸ਼ਿਸ਼ ਨੂੰ ਜਣਾਇਆ ਨਹੀਂ ਹੈ, ਉਹ ਸ਼ਕਤੀ ਨੂੰ ਜਣਾਇਆ ਨਹੀਂ ਹੈ। ਔਰ ਸੰਸਾਰ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਜੀ ਤਾਰਦੇ ਹਨ ਧਵਜ ਸੰਸਾਰ ਤੋਂ ਸਿੱਖਾਂ ਨੂੰ।
ਸ੍ਰੀ ਗੁਰੂ ਅਮਰਦਾਸ ਤਿੰਨ ਪਾਛੇ ਬੈਠੇ ਗੁਰਗਾਦੀ ਪਰ ਅੱਛੇ।
ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਸੰਸਾਰਕ ਰਿਸ਼ਤੇ ਦੇ ਵਿੱਚ ਚਾਹੇ ਕੁੜਮੀ ਲੱਗਦੇ ਸਨ, ਸ੍ਰੀ ਅਮਰਦਾਸ ਜੀ ਆਏ, ਉਹਨਾਂ ਨੇ ਫਿਰ ਸੇਵਾ ਕਰਨਾ ਕੀਤੀ 12 ਸਾਲ। ਉੱਥੇ ਵੀ ਦਿਨ ਰਾਤ ਦਾ ਕੋਈ ਫਰਕ ਨਹੀਂ ਹੈ, ਕੰਧ ਦੇ ਨਾਲ ਪਿੱਠ ਲਾ ਕੇ ਬੈਠ ਜਾਣਾ, ਕਿਤੇ ਝਪਕੀ ਆ ਗਈ ਤੇ ਸੌਂ ਲਏ। ਗੁਰੂ ਅਮਰਦਾਸ ਜੀ ਮਹਾਰਾਜ ਪਏ ਨਹੀਂ ਹਨ, ਪੈ ਕੇ ਨੀਂਦ ਆ ਗਈ, ਆਰਾਮ ਦੇ ਵਿੱਚ ਉੱਠਣਾ ਔਖਾ ਹੋ ਜਾਂਦਾ, ਇਸ ਕਰਕੇ ਕਦੇ ਪਏ ਨਹੀਂ, ਸਿਰਫ ਬੈਠੇ ਬੈਠੇ ਹੀ ਅੱਖ ਲੱਗ ਗਈ ਤੇ ਨੀਂਦ ਆ ਗਈ। ਇਹ ਵੀ ਹੈ ਕਿ ਦੁਰਗਾ ਦੱਤ ਨੇ ਦੱਸ ਦਿੱਤਾ ਸੀ ਕਿ ਤੁਹਾਡੇ ਪੈਰ ਦੇ ਵਿੱਚ ਪਦਮ ਰੇਖਾ ਹੈ, ਪਰ ਉਸ ਪਦਮ ਰੇਖਾ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਨਹੀਂ ਬਣਾਇਆ, ਇਹ ਸਾਡਾ ਭੁਲੇਖਾ ਹੈ। ਜੇ ਪਦਮ ਰੇਖਾ ਦੇ ਨਾਲ ਗੁਰੂ ਬਣਦਾ ਤੇ ਪਦਮ ਰੇਖਾ ਤਾਂ ਜੰਮਦਿਆਂ ਦੇ ਸੀ, ਪਰ ਉਹ ਤਾਂ 62 ਸਾਲ ਦੇ ਵਿੱਚ ਪਦਮ ਰੇਖਾ ਕਿਤੇ ਪ੍ਰਗਟੇ ਨਹੀਂ ਹੋਈ। ਗੱਜ ਕੇ ਆਖੋ ਸਤਨਾਮ। 62 ਸਾਲ ਦੀ ਉਮਰ ਹੋ ਗਈ ਤੇ ਪਦਮ ਰੇਖਾ ਪ੍ਰਗਟ ਹੀ ਨਹੀਂ ਹੋਈ ਕਿਤੇ। ਜਦੋਂ 12 ਸਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹੋਈ ਰਗੜਾਈ, 12 ਸਾਲ ਢੋਈ ਗਾਗਰ, ਉੱਥੇ ਮਾਰਿਆ ਝਾੜੂ, ਉੱਥੋਂ ਢੋਇਆ ਪਾਣੀ, ਤੇ ਖੁਸ਼ੀ ਕੀ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ? ਜਿਸ ਦਿਨ ਤੋਂ ਸੇਵਾ ਮਿਲ ਗਈ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਦੇ ਬੁਲਾਇਆ ਨਹੀਂ ਸ੍ਰੀ ਅਮਰਦਾਸ ਜੀ ਨੂੰ, ਸਾਲ ਦੇ ਵਿੱਚ 1 ਵਾਰ ਬੁਲਾਉਂਦੇ ਸਨ, ਕਹਿੰਦੇ ਵੀ ਸਾਲ ਹੋ ਗਿਆ ਸਰੂਪਾ ਲੈ ਲੈ ਭਾਈ। 1 ਸਾਲ ਬਾਅਦ ਸਰੋਪਾ ਮਿਲਦਾ ਹੁੰਦਾ ਸੀ, ਉਦੋਂ ਕਹਿੰਦੇ ਸਨ ਪੁਰਖਾ ਆਪਣਾ ਸਰੋਪਾ ਲੈ ਲੈ, ਸਾਲ ਹੋ ਗਿਆ। ਤੇ ਸਾਰੇ ਸਾਲ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਦੇ ਪੁੱਛਿਆ ਨਹੀਂ ਹੈ ਤੂੰ ਕਿੱਥੇ ਰਹਿੰਦਾ, ਕਦੋਂ ਆਉਂਦਾ, ਕਦੋਂ ਜਾਂਦਾ, ਕੀ ਕਰਦਾ ਕਦੋਂ ਸੌਂਦਾ ਪੁੱਛਿਆ ਨਹੀਂ ਹੈ ਤੇ ਅਸੀਂ ਥੋੜੀ ਸੇਵਾ ਕਹਿੰਦੇ ਵੀ ਹੁਣ ਸੰਗਤ ਸਾਨੂੰ ਜਾਣੇ ਤੇ ਸਤਿ ਸ੍ਰੀ ਅਕਾਲ ਬੁਲਾਇਆ ਕਰੇ ਅਸੀਂ ਸੇਵਾ ਕਰਦੇ ਹਾਂ ਪਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੁਲਾਇਆ ਨਹੀਂ ਹੈ ਇੱਕ ਵਾਰ ਬੁਲਾਉਂਦੇ ਸਨ ਸਾਲ ਦੇ ਵਿੱਚ 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ
ਸਕਲ ਜਗਤ ਮੈਂ ਭਗਤ ਬਿਰੜਾਈ ਅਨਕ ਨਰਨ ਕੋ ਦੇਈ ਬਡਾਏ
ਅੰਗਦ ਦੇਵ ਮਹਾਰਾਜ ਜੀ ਤੋਂ ਬਖਸ਼ਿਸ਼ ਕਰੀ ਬਖਸ਼ਿਸ਼ ਪ੍ਰਾਪਤ ਕਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਸਾਰੇ ਸੰਸਾਰ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਗਤੀ ਹੀ ਪੱਕਾ ਕਰਾਉਣਾ ਕੀਤੀ ਹੈ ਇਸ ਤਰ੍ਹਾਂ ਤਾਰਨਾ ਕੀਤਾ ਸੰਸਾਰੀ ਜੀਵਾਂ ਨੂੰ ਭਵਜਲ ਸੰਸਾਰ ਤੋਂ
ਸ੍ਰੀ ਗੁਰੂ ਨਾਨਕ ਮਹਾਮਸਾਲ ਕਲੀ ਕਾਲ ਹੱਥ ਤਿਮਰ ਵਿਸਾਲ
ਦੀਪਕ ਤੇ ਦੀਪਕ ਤੇ ਦੀਪਕ ਪ੍ਰਗਾਸਿਆ ਤੇਰੇ ਭਵਨ ਜੋਤ ਦਿਖਾਈ ਦੀਵੇ ਤੋਂ ਦੀਵੇ ਦੀਵਾ ਜਗਦਾ ਹੁੰਦਾ ਹੈ ਇਸ ਤਰ੍ਹਾਂ ਪਰਮੇਸ਼ਰ ਤੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਗੁਰੂ ਅਮਰਦਾਸ ਜੀ ਮਹਾਰਾਜ ਸੰਸਾਰ ਦੇ ਪ੍ਰਗਟ ਹੋਏ ਉਹਨਾਂ ਨੇ ਚਾਨਣ ਦਿਖਾਉਣਾ ਕੀਤਾ ਹੈ ਉਹੀ ਜੋਤ ਦੇ ਦੁਆਰਾ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਦਰ ਹੈ ਇੱਕ ਖਿਆਲ ਰੱਖਣਾ ਵੀ ਅਸੀਂ ਜੋਤ ਦੇ ਪੁਜਾਰੀ ਹਾਂ ਤੇ ਅਸੀਂ ਕਿਸੇ ਸਰੀਰ ਦੇ ਪੁਜਾਰੀ ਨਹੀਂ ਹਾਂ ਤੇ ਜੋਤ ਸਤਿਗੁਰਾਂ ਜੀ ਦੀ ਹੈ ਤੇ ਅਸੀਂ ਉਹਦੀ ਪੂਜਾ ਕਰਦੇ ਹਾਂ ਤੇ ਗੁਰੂ ਦਾ ਸ਼ਬਦ ਹੈ ਤੇ ਸਿੱਖ ਦੀ ਸੁਰਤ ਹੈ ਤੇ ਜਿੱਥੇ ਸ਼ਬਦ ਤੇ ਸੁਰਤ ਦਾ ਮੇਲ ਹੈ ਨਾ ਉੱਥੇ ਨਾ ਤਾਂ ਗੁਰੂ ਦਾ ਸਰੀਰ ਹੁੰਦਾ ਉੱਥੇ ਨਾ ਹੀ ਸਿੱਖ ਦਾ ਸਰੀਰ ਹੁੰਦਾ ਸਾਰੇ ਨਾਮ ਜਪਣ ਵਾਲੇ ਸਤਿਕਾਰਯੋਗ ਨੇ ਔਰ ਨਾਮ ਇੱਕੋ ਹੀ ਹੈ ਸਾਡੇ ਕੋਲ ਸਾਰੇ ਮੂਲ ਮੰਤਰ ਦਾ ਹੀ ਪਾਠ ਕਰਦੇ ਨੇ ਸਾਰੇ ਵਾਹਿਗੁਰੂ ਗੁਰਮੰਤਰ ਦਾ ਹੀ ਜਾਪ ਕਰਦੇ ਨੇ ਤੇ ਜੇ ਮੂਲ ਮੰਤਰ ਤੇ ਗੁਰਮੰਤਰ ਉਹੀ ਹੈ ਬਾਣੀ ਉਹੀ ਹੈ ਫਿਰ ਇਸ ਕਰਕੇ ਜਪਣ ਵਾਲਿਆਂ ਦੇ ਵਿੱਚ ਵੀ ਕੋਈ ਫਰਕ ਨਹੀਂ ਹੈ ਪਰ ਅਸੀਂ ਕਹਿੰਦੇ ਵੀ ਜਿਹਨੂੰ ਅਸੀਂ ਮੰਨਦੇ ਹਾਂ ਉਹ ਪੂਰਾ ਹੈ ਬਾਕੀ ਤਾਂ ਸਾਰੇ ਅਧੂਰੇ ਤੁਰੇ ਫਿਰਦੇ ਨੇ ਗੱਜ ਕੇ ਆਖੋ ਸਤਨਾਮ ਸਾਡੇ ਵਾਲਾ ਸੰਤ ਪੂਰਾ ਹੈ ਬਾਕੀ ਦੂਏ ਨੂੰ ਅਸੀਂ ਨਹੀਂ ਮੰਨਦੇ ਸੰਤ ਸੰਤ ਹੈ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਹੈ ਉਹਦਾ ਕਿਸੇ ਨਾਲ ਲੇਗਾ ਦੇਗਾ ਨਹੀਂ ਹੋਇਆ ਕਰਦਾ ਉਹ ਸਾਰੇ ਸੰਸਾਰ ਦੇ ਪੂਜਣ ਯੋਗ ਹੋਇਆ ਕਰਦੇ ਨੇ ਪਰ ਜੋਤ ਦਾ ਪੁਜਾਰੀ ਹੈ ਸੋ ਸਿੱਖ ਕਿਵੇਂ ਬਣਿਆ ਸਤਿਗੁਰਾਂ ਜੀ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਲੈ ਕੇ ਅਵਸਥਾ ਕਿਵੇਂ ਬਣੀ ਅਭਿਆਸ ਕਰਕੇ ਮੂਲ ਮੰਤਰ ਦਾ ਤੇ ਗੁਰਮੰਤਰ ਦਾ ਦੂਸਰੀ ਤਾਂ ਗੱਲ ਹੀ ਕੋਈ ਨਹੀਂ ਹੈ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਹ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਫਿਰ ਸੇਵਾ ਕਰਕੇ ਭਾਈ ਜਿਨ੍ਹਾਂ ਨੇ ਇਹ ਸੰਸਾਰ ਨੂੰ ਸਿੱਖਿਆ ਦਿੱਤੀ ਜੋਤ ਤੋਂ ਜੋਤ ਜਗੀ ਓਹੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ
ਲੱਖੋਂ ਦੀਪਕ ਜਿਨ ਤੇ ਜਾਗੇ ਨਰਮਡ ਭਾਗ ਮਗਨ ਜੋ ਲਾਗੇ
ਕਹਿਣ ਲੱਗੇ ਵੀ ਲੱਖਾਂ ਹੀ ਦੀਵੇ ਜਾਗੇ ਅੱਗੇ ਕਿੰਨੇ ਹੀ ਸਤਿਗੁਰਾਂ ਜੀ ਦੀ ਬਾਣੀ ਨੂੰ ਪੜਨ ਲੱਗ ਪਏ
ਇਸ ਮਿਸਾਲ ਤੇ ਜਗੀ ਮਿਸਾਲ ਸ੍ਰੀ ਅੰਗਦ ਜੀ ਪਏ ਕਿਰਪਾ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਮਿਸਾਲ ਜਗੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਤੋਂ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਗਟ ਹੋਏ
ਦੀਪਕ ਜਗੇ ਅਨੇਕ ਹੋਏ ਗਿਆਨੀ ਸਹਿਤ ਵਿਵੇਕ
ਕਈ ਦੀਵੇ ਅੱਗੇ ਜਗੇ ਹਨ ਕਿੰਨਿਆਂ ਦੇ ਅੰਦਰ ਪ੍ਰਕਾਸ਼ ਹੋ ਗਿਆ ਕਿੰਨੇ ਗਿਆਨ ਦੇ ਸਹਿਤ ਹੋ ਗਏ
ਕਿਨੋ ਤੀਸਰੀ ਦੀਪੀ ਮਸਾਲ ਕਰਿਓ ਚਾਂਦਨਾ ਤਮਗਨ ਟਾਲ
ਉਸੇ ਹੀ ਜੋਤ ਤੋਂ ਫਿਰ ਤੀਸਰੀ ਜੋਤ ਜਗੀ ਗੁਰੂ ਅਮਰਦਾਸ ਜੀ ਮਹਾਰਾਜ
ਅਗੰਤ ਦੀਪ ਜਾਗੇ ਜਗ ਮੈਂ ਪਰੇ ਆਨ ਸ਼ਰਨੀ ਜੋ ਭਗ ਮੈਂ ਪਰੇ
ਜਿਹੜਾ ਵੀ ਆ ਕੇ ਸਤਿਗੁਰਾਂ ਜੀ ਦੀ ਸ਼ਰਨ ਦੇ ਵਿੱਚ ਪੈ ਗਿਆ ਉਹਦਾ ਦੀਵਾ ਸਤਿਗੁਰਾਂ ਜੀ ਨੇ ਜਗਾਈ ਦਿੱਤਾ ਅਸੀਂ ਕਹਿੰਦੇ ਹਾਂ ਸ੍ਰੀ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਜਿੱਥੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਬਖਸ਼ੀਆਂ ਔਰ ਜਿਹੜਾ ਭਾਰਤ ਖੰਡ ਸੀ ਉਦੋਂ 22 ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ ਇੱਕ ਇੱਕ ਸੂਬੇ ਦੇ ਵਿੱਚ ਇੱਕ ਇੱਕ ਗੁਰਸਿੱਖ ਭੇਜਿਆ ਇਸ ਤਰ੍ਹਾਂ ਸਾਰੀਆਂ ਥਾਵਾਂ ਤੇ ਪ੍ਰਕਾਸ਼ ਕੀਤਾ ਸਿੱਖੀ ਦਾ
ਇਸ ਮਿਸਾਲ ਤੇ ਜਗੀ ਮਿਸਾਲ ਸ੍ਰੀ ਗੁਰੂ ਰਾਮ ਦਾਸ ਤਮ ਟਾਲ
ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜੂਰ ਸੇਵਾ ਕੀਤੀ ਨਿਮਰਤਾ ਦੇ ਸਹਿਤ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਪ੍ਰਾਪਤ ਕੀਤੀ ਗੁਰਿਆਈ ਦੇ
ਤਿੰਨ ਕੇ ਸੁੱਤ ਸ੍ਰੀ ਅਰਜਨ ਏ ਤਿਸੀ ਜੋਤ ਕੀ ਪੰਚਮ ਦੇ।
ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਗੁਰਿਆਈ ਬਖਸ਼ਿਸ਼ ਹੋਈ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਤੇ ਜਾਣਨਾ ਕਰੋ ਉਹੀ ਜੋਤ। ਉਹੀ ਜੋਤ ਕਿਹੜੀ? ਜਿਹੜੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਦਰ ਜਗੀ, ਤੇ ਉਹ ਜੋਤ ਪੰਜਵੇਂ ਸਰੀਰ ਦੇ ਅੰਦਰ ਇਹ ਵਿਦਵਾਨ ਹੈ, ਉਹੀ ਸਰੂਪ ਹੈ ਇਹ। ਦੇਖੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜੇ ਆਪਾਂ ਹਿਸਾਬ ਲਾਈਏ ਤਾਂ 1479 ਤੇ 1379 ਵਿੱਚ ਗੁਰੂ ਅਮਰਦਾਸ ਜੀ, 1534 ਦੇ ਵਿੱਚ ਗੁਰੂ ਰਾਮਦਾਸ ਜੀ, ਔਰ 1504 ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ, ਚਾਰ ਗੁਰੂ ਸਾਹਿਬਾਨ 1539 ਵਿੱਚ ਬੇਦਤ ਨੇ, ਜਿਨ੍ਹਾਂ ਦੇ ਕੋਲ ਸਰੀਰ ਹੈ, ਚਾਹੇ ਗੁਰੂ ਰਾਮਦਾਸ ਜੀ ਦਾ 5 ਸਾਲ ਦਾ ਸਰੀਰ ਹੈ। ਪਰ ਹੁਣ 1539 ਤੱਕ, 1479 ਤੋਂ ਲੈ ਕੇ ਚਾਰ ਗੁਰੂ ਤਾਂ ਨਹੀਂ ਹੋਏ, 1539 ਤੱਕ ਕੇਵਲ ਇੱਕੋ ਹੀ ਗੁਰੂ ਨਾਨਕ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੰਨੇ ਗਏ ਨੇ। ਜੇ ਸਰੀਰ ਗੁਰੂ ਹੁੰਦਾ ਤਾਂ ਫਿਰ ਗੁਰੂ ਤਾਂ ਚਾਰ ਬਣ ਗਏ ਸੀ, ਗੱਠੇ ਆਖੋ ਸਤਨਾਮ। ਸਰੀਰ ਤਾਂ ਫਿਰ ਚਾਰ ਸਨ, ਵੀ ਚਾਰ ਗੁਰੂ ਹੋ ਗਏ, ਪਰ ਜਦੋਂ ਤੱਕ ਉਹ ਜੋਤ ਅੰਦਰ ਨਹੀਂ ਸਰੀਰ ਦੇ ਟਿਕੀ, ਉਹ ਗੁਰੂ ਨਹੀਂ ਮੰਨਿਆ ਗਿਆ ਹੈ। ਜਦੋਂ ਜੋਤ ਟਿਕੀ ਫਿਰ ਅਸੀਂ ਉਹਨਾਂ ਨੂੰ ਗੁਰੂ ਮੰਨ ਲਿਆ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਪੰਜਵੇਂ ਸਰੂਪ ਹਨ ਗੁਰੂ ਅਰਜਨ ਦੇਵ ਜੀ।
ਅਬ ਕਲ ਯੁਗ ਕੋ ਕਾਲ ਕਰਾਰਾ, ਬਰਕ ਪੰਚਮ ਲੱਖੋ ਹਜ਼ਾਰਾ।
ਸ਼ਾਸਤਰਾਂ ਦੇ ਮੁਤਾਬਕ ਇਸ ਵਕਤ ਜਿਹੜਾ ਕਲਯੁਗ ਦਾ ਸਮਾਂ ਚੱਲ ਰਿਹਾ, ਮੰਨ ਲਓ ਇਹ 5000 ਸਾਲ ਦਾ ਸਮਾਂ ਬਤੀਤ ਹੋ ਗਿਆ, ਔਰ ਇਹ ਸਿਖਰ ਤੇ ਹੈ, ਬੜਾ ਭਿਆਨਕ, ਬੜਾ ਡਰਾਉਣਾ, ਦੁਖਦਾਈ ਹੈ ਸਮਾਂ ਇਹ।
ਬਿਨਾਂ ਕਾਲ ਤੇ ਜੋਰ ਕਲੀਸੋ, ਤੇ ਮਿਟਾਵਨੇ ਭਾਂਤ ਭਲੀ ਸੋ।
ਐਵੇਂ ਕਲਯੁਗ ਨੇ ਜੋਰ ਪਾ ਲਿਆ ਹੈ, ਬਿਨਾਂ ਹੀ ਕਾਰਨ ਤੋਂ, ਬਿਨਾਂ ਹੀ ਸਮੇਂ ਤੋਂ, ਹਲੇ ਸਮਾਂ ਨਹੀਂ ਸੀ ਹੈ। ਉਹ ਇਸ ਕਲਯੁਗ ਦਾ ਜਿਹੜਾ ਸ਼ਕਤੀ ਹੈ ਉਹਨੂੰ ਨਾਸ ਕਰਨ ਦੇ ਲਈ, ਉਹਦੇ ਨਾਲ ਸਿੱਝਣ ਦੇ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਹਨ।
ਇਹ ਤੀਰਥ ਕੋ ਥਾਨ ਖਨਾਵਾ, ਜਿਸ ਤੇ ਤੁਮਰੋ ਦਰਸ਼ਨ ਪਾਵਾ।
ਗੁਰੂ ਅਰਜਨ ਦੇਵ ਮਹਾਰਾਜ ਨੇ ਸੰਸਾਰ ਦੇ ਲੋਕਾਂ ਦਾ ਭਲਾ ਕਰਨ ਦੀ ਖਾਤਰ ਇਹ ਤੀਰਥ ਦੀ ਰਚਨਾ ਕਰਵਾਉਣਾ ਕੀਤੀ ਹੈ, ਤੇ ਤੁਹਾਡਾ ਦਰਸ਼ਨ ਹੋ ਗਿਆ। 27 ਸਿਮਰਤੀਆਂ ਨੇ, 18 ਪੁਰਾਣ ਨੇ ਸਨਾਤਨ ਮਤ ਦੇ, ਔਰ ਉਹਦੇ ਵਿੱਚ ਇੱਕ ਭਵਿੱਖਤ ਪੁਰਾਣ ਵੀ ਹੈ। ਭਵਿੱਖਤ ਪੁਰਾਣ ਦੇ ਵਿੱਚ ਇਹ ਗੱਲ ਸਪਸ਼ਟ ਹੈ ਵੀ ਜਦੋਂ ਕਲੀ ਕਾਲ ਦਾ 5000 ਸਾਲ ਦਾ ਸਮਾਂ ਬਤੀਤ ਹੋ ਜਾਵੇਗਾ, ਉਦੋਂ ਕਿਸੇ ਸ਼ਕਤੀ ਨੇ ਕੰਮ ਨਹੀਂ ਕਰਨਾ, ਇਹ ਸਾਰੀਆਂ ਸ਼ਕਤੀਆਂ ਪਾਪਾਂ ਦੇ ਅੱਗੇ ਜਵਾਬ ਦੇ ਜਾਣਗੀਆਂ, ਤੇ ਕੇਵਲ ਇੱਕ ਗੁਰੂ ਨਾਨਕ ਦਾ ਘਰ ਹੈ ਜਿਹੜਾ ਫਿਰ ਸਾਰੇ ਸੰਸਾਰ ਨੂੰ ਸੰਭਾਲੇਗਾ। ਗੱਜ ਕੇ ਆਖੋ ਸਤਨਾਮ।
ਵਾਹਿਗੁਰੂ।
ਸਾਰੀਆਂ ਸ਼ਕਤੀਆਂ ਜਵਾਬ ਦੇ ਜਾਣਗੀਆਂ, ਸਾਰੀਆਂ ਸ਼ਕਤੀਆਂ ਜਵਾਬ ਦੇ ਗਈਆਂ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਸਾਰ ਦੇ ਭਲੇ ਦੀ ਖਾਤਰ ਭਾਈ ਇਹ ਸਰੋਵਰ ਦੀ ਸੇਵਾ ਕਰਾਉਣਾ ਕੀਤੀ ਹੈ, ਤੇ ਸੇਵਾ ਕਰਦਿਆਂ ਕਰਦਿਆਂ ਤੁਹਾਡਾ ਦਰਸ਼ਨ ਹੋ ਗਿਆ।
ਆਪਣਾ ਪ੍ਰਸੰਗ ਸੁਣਾਵੋ ਅਬੈ, ਬਿਸਮੇ ਚਾ ਸੁਣਵੋ ਸਬੈ।
ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਅਸੀਂ ਜੋ ਤੁਸੀਂ ਪੁੱਛਿਆ ਉਹ ਤੁਹਾਨੂੰ ਦੱਸ ਦਿੱਤਾ, ਤੇ ਹੁਣ ਤੁਸੀਂ ਆਪਣਾ ਪ੍ਰਸੰਗ ਸੁਣਾਉਣਾ ਕਰੋ, ਕਿਉਂਕਿ ਸਾਰੇ ਹੀ ਦੇਖਣ ਵਾਲੇ ਹੈਰਾਨ ਨੇ ਔਰ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਨ।
ਯੋਗੀ ਭਇਓ ਆਨੰਦ ਬਿਲੰਦ, ਸੁਣ ਕੇ ਪਤੇ ਸਿਮਰ ਸੁਖ ਕੰਦ।
ਜਦੋਂ ਉਹਨੇ ਇਹ ਸਾਰੀ ਕਥਾ ਸੁਣੀ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਮਹਾਰਾਜ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਮਣੇ ਬੈਠੇ ਨੇ, ਆਨੰਦ ਬਣ ਗਿਆ ਵੀ ਮੈਂ ਇਸੇ ਹੀ ਸਮੇਂ ਦੀ ਉਡੀਕ ਦੇ ਵਿੱਚ ਸਾਂ। ਖੁਸ਼ ਹੋ ਗਿਆ ਸੁਣ ਕੇ ਇਹ ਸਾਰੇ ਪਤੇ।
ਕਹਿਣ ਲੱਗਿਓ ਮੈਂ ਜੋਗ ਕਮਾਇਓ, ਅੱਜ ਸਫਲਤਾ ਦਰਸ਼ਨ ਪਾਇਓ।
ਕਹਿਣ ਲੱਗਿਆ ਜੋਗੀ ਵੀ ਮੈਂ ਜੋਗੀ ਹਾਂ, ਕਿਉਂਕਿ ਮੈਂ ਜੋਗ ਨੂੰ ਕਮਾਉਣ ਵਾਲਾ ਹਾਂ। ਜੋਗ ਮਤ ਦਾ ਪ੍ਰਚਾਰ ਜਿਹੜਾ ਉਹ ਗੋਰਖ ਦੇ ਸਮੇਂ ਬਹੁਤ ਹੋਇਆ, ਤੇ ਉਦੋਂ ਤੋਂ ਹੀ ਮੈਂ ਜੋਗ ਕਮਾਇਆ ਤੇ ਜੋਗ ਸਾਧਨਾ ਕਮਾ ਕੇ ਇਸ ਪਾਸੇ ਤੁਰਿਆ, ਪਰ ਇਹ ਮੇਰੀ ਜੋਗ ਸਾਧਨਾ ਅੱਜ ਸਫਲ ਹੋ ਗਈ ਹੈ।
ਅੱਜ ਸਫਲ ਪਾ ਦਰਸ਼ਨ ਪਾਇਓ,
ਕਿਉਂਕਿ ਅੱਜ ਮੈਨੂੰ ਪਰਮੇਸ਼ਰ ਦਾ ਦਰਸ਼ਨ ਹੋ ਗਿਆ, ਗੱਡ ਕੇ ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਇਹ ਨੀ ਵੀ ਗੁਰੂ ਅਰਜਨ ਦੇਵ ਜੀ ਪਰਮੇਸ਼ਰ ਦਾ ਅਵਤਾਰ ਨੇ। ਭਨ ਮਥਰਾ ਜੀ ਕਹਿੰਦੇ ਦਰਸ਼ਨ ਕਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਉਹ ਪ੍ਰਤੱਖ ਹੀ ਪਰਮੇਸ਼ਰ ਹਨ, ਅਵਤਾਰ ਨਹੀਂ ਪ੍ਰਤੱਖ ਨੇ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਤੱਖ ਦਰਸ਼ਨ ਹੋ ਗਿਆ ਪਰਮੇਸ਼ਰ ਦਾ।
ਭੂਤ ਭਵਿਖਤ ਕੋ ਬੜ ਗਿਆਤਾ, ਮਮ ਗੁਰ ਹੁਤੋ ਗਿਆਨ ਕੋ ਦਾਤਾ।
ਗੁਰੂ ਦੋਸਤ ਲੱਗਿਆ ਕਹਿਣ ਲੱਗਿਆ ਵੀ ਸਿੱਖੋ, ਜਦੋਂ ਮੈਂ ਯੋਗ ਸਾਧਨਾ ਆਰੰਭ ਕੀਤੀ ਨਾ ਕੋਈ ਕੰਮ ਜਿਹੜਾ ਕਰਦਾ ਸ਼ੁਰੂ, ਉਹਦੇ ਲਈ ਉਸਤਾਦ ਗੁਰੂ ਤੇ ਮੰਨਣਾ ਹੀ ਪੈਂਦਾ। ਜਿਹੜੇ ਯੋਗੀ ਦੇ ਰਾਹੀਂ ਮੈਂ ਸਾਧਨਾ ਸ਼ੁਰੂ ਕੀਤੀ, ਉਹ ਪਖੰਡੀ ਨਹੀਂ ਸੀ, ਹੈ ਉਹਨੂੰ ਆਤਮ ਗਿਆਨ ਹੈ ਸੀ। ਜਿਹੜਿਆਂ ਕੋਲ ਹੁੰਦਾ ਨੀ, ਉਹ ਜਦੋਂ ਫਿਰ ਰੌਲਾ ਬਹੁਤਾ ਪਾ ਜਾਂਦੇ ਨੇ, ਫਿਰ ਜਿਹੜੇ ਅਸਰੀ ਹੁੰਦੇ ਨੇ ਉਹਨਾਂ ਉੱਤੇ ਵੀ ਸ਼ੱਕ ਹੋਣਾ ਜਾਂ ਹੋ ਜਾਂਦਾ ਵੀ ਇਹ ਵੀ ਸ਼ਾਇਦ ਪਖੰਡੀਓ ਨਾ ਹੋਵੇ। ਇਹ ਰੌਲਾ ਪਖੰਡੀਓ ਪਾਉਂਦੇ ਨੇ, ਧਰਮ ਨੂੰ ਪਖੰਡੀ ਲੋਕ ਹੀ ਵਿਗਾੜਦੇ ਨੇ, ਤੇ ਉਹਨਾਂ ਦੇ ਪਖੰਡ ਕਰਕੇ ਨੁਕਸਾਨ ਬਹੁਤ ਹੁੰਦਾ। ਸੱਚੇ ਬੰਦੇ ਤੇ ਵੀ ਸ਼ੰਕਾ ਹੋ ਜਾਂਦਾ ਵੀ ਇਹ ਵੀ ਕਿਤੇ ਉਸੇ ਲਾਈਨ ਵਿੱਚ ਨਾ ਹੋਵੇ। ਬਾਬਾ ਆਨੰਦ ਸਿੰਘ ਜੀ ਨੇ ਬਚਨ ਕਹੇ ਨੇ, ਉਹ ਕਹਿੰਦੇ ਵੀ ਮੰਨ ਲਓ ਸਤਿਕਾਰ ਸਭ ਦਾ ਕਰੋ, ਪਰ ਜਿਹੜੀ ਆਪਣੀ ਭਾਵਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਰੱਖਣੀ ਹੈ। ਅਗਲਾ ਬਚਨ ਉਹਨਾਂ ਨੇ ਕੀ ਕਿਹਾ, ਕਹਿੰਦੇ ਵੀ ਤੁਸੀਂ ਕਿਸੇ ਸਰੀਰ ਤੇ ਭਾਵਨਾ ਰੱਖ ਲੈਂਦੇ ਹੋ, ਤੇ ਗੁਰਬਾਣੀ ਕਹਿੰਦੀ ਵੀ ਅਜੋ ਸੋ ਨਾਮ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਸਰੀਰ ਦੇ ਵਿੱਚ ਕਦੇ ਵੀ ਇਸ ਤਿਲਕਣ ਬਾਜੀ ਦੇ ਵਿੱਚ ਪੈਰ ਤਿਲਕ ਸਕਦਾ ਹੈ, ਮਨ ਚ ਕੋਈ ਗਿਰਾਵਟ ਆ ਸਕਦੀ ਹੈ, ਤੇ ਜਦੋਂ ਤੁਸੀਂ ਦੇਖੋਗੇ ਵੀ ਇੱਕ ਬੰਦੇ ਨੂੰ ਵੀ ਉਹ ਡਿੱਗ ਪਿਆ ਜਿਹਦੇ ਤੁਸੀਂ ਸ਼ਰਧਾ ਰੱਖੀ ਸੀ, ਬਾਕੀ ਮੁੜ ਕੇ ਤੁਹਾਡੀ ਸ਼ਰਧਾ ਬਣਨੀ ਨੀ, ਤੁਸੀਂ ਕਹੋਗੇ ਸਾਰੇ ਇਸੇ ਤਰ੍ਹਾਂ ਹੀ ਤੁਰੇ ਫਿਰਦੇ ਨੇ। ਇਸ ਕਰਕੇ ਉਹ ਕਹਿੰਦੇ ਨੇ ਭਾਵਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਰੱਖਣੀ ਹੈ, ਗੱਜ ਕੇ ਰੱਖੋ ਸਤਨਾਮ।
ਸ੍ਰੀ ਵਾਹਿਗੁਰੂ।
ਸਤਿਕਾਰ ਤਾਂ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ, ਉਹ ਸਤਿਕਾਰ ਤਾਂ ਸਭ ਦਾ ਹੀ ਕਰਨਾ ਮਨੁੱਖ ਜਾਣ ਕੇ। ਸਭ ਦੇ ਅੰਦਰ ਜੋਤ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਤੇ ਕਨੂਰ ਤੇ ਸਭ ਜੋ ਉਪਜਾ ਕੌਣ ਭਲੇ ਕੋ ਬੰਦੇ। ਇਹ ਸਤਿਕਾਰ ਸਭ ਦਾ, ਪਰ ਟੇਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਰੱਖਣੀ ਹੈ। ਤੂੰ ਕਹਿਣ ਲੱਗਿਆ ਵੀ ਐ ਸਿੱਖੋ, ਹੁਣ ਉਹ ਮੇਰਾ ਜਿਹੜਾ ਉਸਤਾਦ ਸੀ ਨਾ, ਜਿਹਨੇ ਮੈਨੂੰ ਯੋਗ ਸਾਧਨਾ ਸਿਖਾਈ, ਉਹਨੂੰ ਗਿਆਨ ਵੀ ਸੀ, ਉਹ ਪਖੰਡੀ ਨਹੀਂ ਸੀ, ਹੈ ਤੇ ਜਦੋਂ ਉਹਨੂੰ ਇੱਕ ਵਾਰ ਮੈਂ ਸਵਾਲ ਕਰਨਾ ਕੀਤਾ,
ਇਸ ਕੀ ਸ਼ਰਨ ਪਰਿਓ ਮੈਂ ਜਾਈ, ਨਾਨਾ ਪੰਥਨ ਸੇਵ ਕਮਾਈ।
ਉਹਦੀ ਸ਼ਰਨ ਦੇ ਵਿੱਚ ਜਾ ਕੇ ਮੈਂ ਪੈ ਗਿਆ ਤੇ ਉਹਦੀ ਸੇਵਾ ਕਰਦਾ ਰਿਹਾ।
ਮੁਕਤ ਕਰਨ ਹਿਤ ਮੋਕੋ ਭਾਖਾ, ਅਧਿਕ ਬਿਲੰਬ ਪੂਰੇ ਅਬਲਾਖਾ।
ਜਦੋਂ ਮੈਂ ਉਹਦੇ ਕਹੇ ਅਨੁਸਾਰ ਸਾਧਨਾ ਕਰਨ ਲੱਗਿਆ, ਸੇਵਾ ਕਰਦਾ ਰਿਹਾ, ਤੇ ਮੈਂ ਉਹਨੂੰ ਪੁੱਛਦਾ ਰਿਹਾ ਵੀ ਇੱਥੇ ਕੀ ਹੋਵੇਗਾ ਇੱਥੇ ਕੀ ਹੋਵੇਗਾ, ਉਹ ਸਾਰਾ ਕੁਝ ਦੱਸਦਾ ਰਿਹਾ। ਤੇ ਮੈਂ ਉਹਨੂੰ ਕਿਹਾ ਵੀ ਜੋਗੀ ਜੀ, ਮੈਂ ਆਹ ਸਾਰੀਆਂ ਚੀਜ਼ਾਂ ਨਹੀਂ ਚਾਹੁੰਦਾ, ਮੈਂ ਤਾਂ ਮੁਕਤੀ ਚਾਹੁੰਦਾ ਵੀ ਮੈਂ ਜਨਮ ਮਰਨ ਤੋਂ ਮੁਕਤ ਹੋ ਜਾਵਾਂ, ਮੈਨੂੰ ਤਾਂ ਮੁਕਤੀ ਚਾਹੀਦੀ ਹੈ, ਜਨਮ ਮਰਨ ਤੋਂ ਮੁਕਤ ਕਰੋ ਮੈਨੂੰ।
ਅਬ ਤੋ ਤੁਝ ਮੇਰਾ ਬਰ ਹੋਵਾ, ਮੋਖ ਪਾਏ ਅਗਿਆਨ ਖੋਵਾ।
ਕਹਿਣ ਲੱਗਿਆ ਵੀ ਦੇਖ, ਮੈਂ ਤੈਨੂੰ ਮੁਕਤ ਤਾਂ ਨਹੀਂ ਕਰ ਸਕਦਾ, ਹਰ ਇੱਕ ਗੱਲ ਮੈਂ ਤੈਨੂੰ ਦੱਸ ਦਿੰਦਾ ਵੀ ਸਮਾਂ ਆਵੇਗਾ ਤੂੰ ਮੁਕਤ ਵੀ ਹੋਵੇਗਾ, ਤੇ ਤੇਰੀ ਗਿਆਨਤਾ ਦਾ ਹਨੇਰਾ ਵੀ ਨਾਸ ਹੋਵੇਗਾ।
ਜਿਵੇਂ ਜੀਵ ਤਬ ਹੋਏ ਸਰੀਰ, ਬੈਠੋ ਲਾਏ ਸਮਾਧ ਸੋ ਤੀਰ।
ਮੇਰੇ ਸਿਖਾਏ ਹੋਏ ਕੰਮ ਦਾ ਤੈਨੂੰ ਇਹ ਫਾਇਦਾ ਹੋ ਜਾਵੇਗਾ ਕਿ ਤੂੰ ਆਪਣੇ ਸਰੀਰ ਨੂੰ ਨਾ ਆਪਣੀ ਮਰਜ਼ੀ ਦੇ ਮੁਤਾਬਕ ਰੱਖ ਸਕਦਾ, ਜਿੰਨੀ ਮਰਜ਼ੀ ਦੇਰ ਤੱਕ ਰੱਖ ਲੈ, ਉਹ ਮੈਂ ਤੈਨੂੰ ਸਿਖਾ ਦਿੱਤਾ, ਤੇ ਹੁਣ ਇਹ ਸਰੀਰ ਨੂੰ ਰੱਖ ਲੈ ਉਦੋਂ ਤੱਕ।
ਮਠ ਕੋ ਸਾਜ ਇਸੀ ਥਲ ਰੋ, ਤਬੀ ਸਮਾਂ ਗਿਆਨ ਕੋ ਲੋ।
ਬਸ ਮੱਠ ਦੇ ਵਿੱਚ ਆਪਣੇ ਸਵਾਸਾਂ ਨੂੰ ਦਸਮ ਦੁਆਰ ਤੇ ਰੱਖ ਕੇ ਬਹਿ ਜਾ, ਬੰਦ ਮੈਂ ਕਰ ਦਿੰਦਾ ਤੈਨੂੰ ਉਪਰੋਂ, ਤੇ ਇੱਥੇ ਬੈਠਿਆ ਰਹਾ, ਸਮਾਂ ਆਵੇਗਾ।
ਸ੍ਰੀ ਗੁਰੂ ਅਰਜਨ ਹੋਏ ਅਵਤਾਰ, ਤੀਰਥ ਵਿਦਤਾ ਮੈਂ ਸ਼ੁਭ ਵਾਰ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੰਜਵੇਂ ਥਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਸ਼ੋਭਿਤ ਹੋਣਗੇ, ਤੇ ਉਹਨਾਂ ਨੇ ਫਿਰ ਇਸ ਧਰਤੀ ਦੇ ਉੱਤੇ ਆ ਕੇ ਸਰੋਵਰ ਦੀ ਸੇਵਾ ਕਰਾਉਣੀ ਹੈ।
ਜਦ ਖਨ ਹੈ ਇਸ ਥਲ ਕੋ ਆਏ, ਸੋਏ ਨਿਕਾਸੇ ਨਿਜ ਦਰਸਾਏ।
ਕਹਿਣ ਲੱਗੇ ਵੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਥਾਂ ਤੇ ਆਉਣਗੇ, ਉਹ ਆਪ ਇਸ ਥਾਂ ਦੀ ਪਟਾਈ ਕਰਵਾ ਕੇ ਤੈਨੂੰ ਆਪ ਹੀ ਇਥੋਂ ਕੱਢ ਲੈਣਗੇ।
ਆਪਣੋ ਪ੍ਰਸ਼ਨ ਥਾਨ ਤਿੰਨ ਪਾਈ, ਸੁਣੋ ਬਾਕ ਗਿਆਨ ਜਿਨ ਮਾਈ।
ਆਹ ਜਿਹੜੀਆਂ ਗੱਲਾਂ ਤੂੰ ਮੈਨੂੰ ਪੁੱਛਣਾ ਚਾਹੁੰਦਾ ਨਾ, ਇਹ ਗੱਲਾਂ ਇਹ ਜਿਹੜੇ ਸਵਾਲ ਨੇ ਉਹ ਤੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਰਦੇ ਨੇ। ਇਹਨਾਂ ਸਵਾਲਾਂ ਦਾ ਜਵਾਬ ਤੈਨੂੰ ਕੋਈ ਵੀ ਨਹੀਂ ਦੇ ਸਕਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਹੀ ਦੇਣਗੇ।
ਜਿਨ ਮਾਈ ਸਭ ਤੇਰੋ ਹੋਇਆ ਕਲਿਆਣ, ਇਮ ਪਾਥਿਓ ਗੁਰ ਕਰਨਾਟਾ।
ਮੇਰੇ ਗੁਰੂ ਨੇ ਜਿਹਨੇ ਮੈਨੂੰ ਯੋਗ ਸਾਧਨਾ ਸੁਣਾਇਆ ਸਿਖਾਈ, ਉਹਨੇ ਕਿਰਪਾ ਕਰਕੇ ਮੈਨੂੰ ਇਹ ਕਹਿ ਦਿੱਤਾ ਕਿ ਤੇਰੀ ਕਲਿਆਣ ਮੁਕਤੀ ਹੋ ਜਾਵੇਗੀ, ਜਨਮ ਮਰਨ ਤੋਂ ਰਹਿਤ ਹੋ ਜਾਵੇਗਾ। ਪਰ ਕਰਨਗੇ ਗੁਰੂ ਅਰਜਨ ਦੇਵ ਜੀ ਮਹਾਰਾਜ।
ਰੱਬ ਤੋਂ ਮੈਂ ਇਹ ਮਤ ਚਿੰਨਵਾਏ, ਨਿਸ਼ਚੈ ਰਹੋ ਸਮਾਧ ਲਗਾਏ।
ਮੈਂ ਉਹਨਾਂ ਦਾ ਬਚਨ ਮੰਨ ਲਿਆ ਤੇ ਸਮਾਧੀ ਲਾ ਕੇ ਮੈਂ ਇੱਥੇ ਟਿਕ ਗਿਆ। ਹੁਣ ਮੈਂ ਬੈਠਿਆ ਸਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ।
ਮਿਤਕਾ ਉਪਰ ਪਰੀ ਨਾ ਲਈਓ, ਨਿਜ ਗੁਰ ਵਰਤੇ ਜੀਵਤ ਰਹੋ।
ਮੈਨੂੰ ਪਤਾ ਨੀ ਲੱਗਿਆ ਵੀ ਕਿੰਨੀ ਕੁ ਮਿੱਟੀ ਮੱਠ ਦੇ ਉਪਰ ਪੈ ਗਈ, ਤੁਸੀਂ ਕਿੰਨਾ ਕੁ ਡੂੰਘਾ ਕੱਢ ਲਿਆ। ਪਰ ਮੇਰੇ ਗੁਰੂ ਦਾ ਜਿਹੜਾ ਮੈਨੂੰ ਬਚਨ ਸੀ, ਜਿਹੜੀ ਮੈਨੂੰ ਸਾਧਨਾ ਸਿਖਾਈ ਹੋਈ ਸੀ ਯੋਗ ਮਤ ਦੀ, ਉਹਦੇ ਕਰਕੇ ਮੈਂ ਹੁਣ ਤੱਕ ਜਿਉਂਦਾ ਰਿਹਾ।
ਮੁਕਤ ਹੋਣ ਕੋ ਅਬ ਪਾਕਾਲ, ਇਮ ਕਹਿ ਜੋਗੀ ਸ਼ੁੱਧ ਵਿਚਾਲ।
ਲੱਗੇ ਇਹ ਬਚਨ ਜਦੋਂ ਜੋਗੀ ਨੇ ਕਹਿਣਾ ਕੀਤਾ, ਉਸ ਵਕਤ ਇਹ ਪੂਰੀ ਤਰ੍ਹਾਂ ਸ਼ੁੱਧ ਦੇ ਵਿੱਚ ਆ ਗਿਆ ਹੈ।
ਸ਼੍ਰੀ ਅਰਜਨ ਕੇ ਚਰਨਨ ਪਰਿਓ, ਬਿਨੈ ਕਰਤ ਪਾ ਸ਼ਾਂਤੀ ਚੜਿਓ।
ਉਸ ਵਕਤ ਦਾ ਸਰੀਰ ਪੂਰੀ ਤਰ੍ਹਾਂ ਐਕਟਿਵ ਹੋ ਗਿਆ ਤੇ ਇਹਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਪਕੜ ਲਏ ਨੇ, ਸਰਨ ਦੇ ਵਿੱਚ ਪੈ ਗਿਆ ਹੈ।
ਤੁਮਰੇ ਚਰਨਨ ਤੇ ਕਲਿਆਣ, ਕਰੋ ਸੁਨਾਵਨ ਕਿਰਪਾ ਨਿਦਾਨ।
ਬੇਨਤੀ ਕੀਤੀ ਸੱਚੇ ਪਾਤਸ਼ਾਹ, ਮੇਰੀ ਕਲਿਆਣ ਮੁਕਤੀ ਆਪ ਜੀ ਦੇ ਚਰਨਾਂ ਦੇ ਵਿੱਚ ਹੀ ਹੋਣੀ ਹੈ, ਤੇ ਆਪ ਕਿਰਪਾ ਕਰਕੇ ਮੈਨੂੰ ਉਪਦੇਸ਼ ਦੇਣਾ ਕਰੋ।
ਜੇ ਕਰ ਜਗਤ ਝੂਠ ਇਹ ਹੋਏ, ਪਾਸਤ ਕਿਉਂ ਆਜੋ ਸਭ ਕੋਏ।
ਹੁਣ ਜੋਗੀ ਜੀ ਨੇ ਸਵਾਲ ਕੀਤੇ ਨੇ, ਉਹਨਾਂ ਸਵਾਲਾਂ ਦਾ ਜੋ ਜਵਾਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਿੰਦੇ ਨੇ, ਉਹ ਆਪਾਂ ਅਗਲੇ ਪ੍ਰਕਰਨ ਦੇ ਵਿੱਚ ਸਰਵਣ ਕਰਾਂਗੇ। ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਜੋ 18 ਅਪ੍ਰੈਲ 1504 ਦੇ ਵਿੱਚ ਹੋਇਆ। ਇਹ ਨਾਲ ਹੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਅਸਥਾਨਾਂ ਤੇ ਆਪਾਂ ਬੈਠੇ ਆਨੰਦ ਮਾਣ ਰਹੇ ਹਾਂ, ਐਸੇ ਸਤਿਗੁਰਾਂ ਜੀ ਦਾ ਵੀ ਅੱਜ ਪ੍ਰਕਾਸ਼ ਦਿਹਾੜਾ। ਇਹ 18 ਅਪ੍ਰੈਲ ਸਮਾਂ ਜਿਹੜਾ ਹੈ ਉਹ 1621 ਦਾ। ਪਹਿਲੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ 1504 ਦੇ ਵਿੱਚ ਗੁਰਤਾ ਗੱਦੀ ਉੱਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੁਸ਼ੋਭਿਤ ਹਨ। ਇਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 3 ਵਿਆਹ ਨੇ। ਪਹਿਲੇ ਮਾਤਾ ਦਮੋਦਰੀ ਜੀ, ਫਿਰ ਦੂਸਰੇ ਮਾਤਾ ਮਰਵਾਹੀ ਜੀ, ਔਰ ਤੀਸਰੇ ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ ਜਿਹੜੇ ਬਾਕੀ ਮਾਤਾਵਾਂ ਦੀ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਭਾਵਨਾ ਰੱਖਦੇ ਨੇ ਔਰ ਸੇਵਾ ਕਰਦੇ ਹਨ। ਮਾਤਾ ਦਮੋਦਰੀ ਜੀ ਦੇ ਕੋਲ ਬਾਬਾ ਗੁਰਦਿੱਤਾ ਜੀ ਦਾ ਆਗਮਨ ਹੋ ਗਿਆ। ਫਿਰ ਦੂਸਰੇ ਮਾਤਾ ਜੀ ਦੇ ਕੋਲ ਵੀ, ਫਿਰ ਮਾਤਾ ਜੀ ਦੀ ਇੱਛਾ ਹੋਈ, ਗੁਰੂ ਘਰ ਦੀ ਜਿਹੜੀ ਮਰਿਆਦਾ ਉਹ ਸਾਰਿਆਂ ਲਈ ਇੱਕੋ ਹੀ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੁਸੀਂ ਵੀ ਸੇਵਾ ਕਰਦੇ ਰਹੋ, ਜਿੰਨੀ ਸੇਵਾ ਕਰੋਗੇ ਉਨੀ ਵਧੀਆ ਬਖਸ਼ਿਸ਼ ਜਿਹੜੀ ਆ ਉਹ ਗੁਰੂ ਨਾਨਕ ਦੇ ਘਰ ਤੋਂ ਪ੍ਰਾਪਤ ਹੋਵੇਗੀ। ਅਰਦਾਸਾਂ ਅੱਜ ਵੀ ਹੁੰਦੀਆਂ ਨੇ ਪੁੱਤਰਾਂ ਦੇ ਲਈ, ਪਰ ਇਹ ਗੱਲ ਨਾ ਤੇ ਕੋਈ ਕਰਨ ਨੂੰ ਤਿਆਰ ਹੈ ਤੇ ਨਾ ਹੀ ਕੋਈ ਕਹਿਣ ਨੂੰ ਤਿਆਰ ਹੈ ਵੀ ਤੁਸੀਂ ਸੇਵਾ ਵੀ ਕਰ ਲਿਆ ਕਰੋਗਾ। ਜਿੱਥੇ ਆਖੋ ਸਤਨਾਮ ਨਾ ਤੇ ਅਸੀਂ ਕਹਿਣ ਨੂੰ ਤਿਆਰ ਹਾਂ। ਅਸੀਂ ਕਹਿਣ ਨੂੰ ਇਸ ਕਰਕੇ ਤਿਆਰ ਨਹੀਂ ਹੈ ਕਿ ਕਰਨੀ ਤਾਂ ਕਿਸੇ ਨੇ ਹੈ ਨਹੀਂ, ਉਹ ਸੇਵਾ ਕਰਕੇ ਹੀ ਬਖਸ਼ਿਸ਼ ਜਿਹੜੀ ਹੈ ਉਹ ਵਧੀਆ ਪ੍ਰਾਪਤ ਹੁੰਦੀ ਹੈ। ਚੀਜ਼ ਉਹੀ ਮਿਲਣੀ ਜਿਹੜੀ ਆਪਾਂ ਨੂੰ ਹੈ, ਜਿਹੜੇ ਨਾਲ ਆਪਣਾ ਸੰਯੋਗ ਹੈ ਨਾ, ਧੀ ਪੁੱਤਰ ਨਾਲ ਉਹੀ ਆਉਣੇ ਨੇ। ਪਰ ਜੇ ਆਪਾਂ ਗੁਰੂ ਨਾਨਕ ਦੇ ਦਰ ਤੇ ਆ ਕੇ ਮੰਗਾਂਗੇ, ਸੇਵਾ ਕਰਾਂਗੇ, ਫਿਰ ਸਤਿਗੁਰੂ ਜੀ ਸਾਡੇ ਲਈ ਉਹਨੂੰ ਸੁਖਦਾਈ ਬਣਾ ਦਿੰਦੇ ਨੇ ਵੀ ਇਹਦੇ ਲਈ ਦੁਖਦਾਈ ਨਾ ਹੋਵੇ। ਮੇਰੇ ਦਰ ਤੇ ਆਇਆ ਬੱਚੇ ਉਹੀ ਨੇ ਜਿਹੜਾ ਸੰਯੋਗ ਹੈ, ਪਰ ਉਹੀ ਬੱਚੇ ਸਾਡੇ ਲਈ ਸੁਖਦਾਈ ਹੋ ਜਾਣਗੇ। ਇਹ ਗੁਰੂ ਦਾ ਕੰਮ ਹੈ ਵੀ ਉਹਨੂੰ ਕਿਵੇਂ ਬਦਲਣਾ, ਕਿਵੇਂ ਕਨਵਰਟ ਕਰਨਾ, ਗੁਰੂ ਦਾ ਕੰਮ ਹੈ। ਸਾਡਾ ਕੰਮ ਹੈ ਵੀ ਉੱਥੇ ਭਾਂਡੇ ਮਾਂਜਣੇ। ਤਾਂ ਫਿਰ ਸਮਾਂ ਆਪਣੀ ਚਾਲ ਚੱਲਦਾ ਰਿਹਾ। ਅੱਜ ਦਾ ਸਮਾਂ ਆਇਆ 18 ਅਪ੍ਰੈਲ ਦਾ 1621 ਦੇ ਵਿੱਚ, ਜਦੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਜਿੱਥੇ ਸਤਿਗੁਰਾਂ ਜੀ ਦੀ ਰਹਿਸ਼ ਹੈ, ਉੱਥੇ ਮਾਤਾ ਨਾਨਕ ਜੀ ਦੇ ਕੁੱਖੋਂ ਇਹ ਬਖਸ਼ੀ ਹੋਈ ਰੂਹ ਦਾ ਆਗਮਨ ਹੋਇਆ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਬਰ ਮਿਲੀ, ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਘਰੇ ਗਏ ਔਰ ਜਾ ਕੇ ਸਤਿਗੁਰਾਂ ਜੀ ਨੇ ਫਿਰ ਉਸ ਬੱਚੇ ਦੇ ਦਰਸ਼ਨ ਕਰਨਾ ਕੀਤੇ। ਜਦੋਂ ਬੱਚੇ ਨੂੰ ਗੋਦ ਦੇ ਵਿੱਚ ਲਿਆ, ਭਾਈ ਬੀਰੀ ਚੰਦ ਜੀ ਨਾਲੇ ਨੇ, ਭਾਈ ਗੁਰਦਾਸ ਜੀ ਨਾਲੇ ਨੇ, ਬਾਬਾ ਬੁੱਢਾ ਜੀ ਨਾਲ ਹੀ ਨੇ, ਸਾਰੇ ਗੁਰਸਿੱਖ ਬੜੇ ਧਿਆਨ ਦੇ ਨਾਲ ਗੌਰ ਦੇ ਨਾਲ ਸਤਿਗੁਰੂ ਜੀ ਵੇਖ ਰਹੇ ਨੇ ਤੇ ਨਾਲੇ ਉਹਦੇ ਚਰਨਾਂ ਨੂੰ ਮਸੜੀ ਜਾਂਦੇ ਨੇ। ਇਹ ਧਿਆਨ ਦੇ ਨਾਲ ਬਾਬਾ ਬੀਰੀ ਚੰਦ ਜੀ ਬਾਬਾ ਬੁੱਢਾ ਦੇਖ ਰਹੇ ਨੇ ਤੇ ਬੈਠੇ ਬੈਠੇ ਬਚਨ ਕੀਤਾ ਨਾ ਸਤਿਗੁਰਾਂ ਜੀ ਨੇ ਬਚਪਨ ਦੇ ਵਿੱਚ ਤਿਆਗ ਮੱਲ ਰੱਖਿਆ। ਬਚਪਨ ਦਾ ਨਾਮ ਤਿਆਗ ਮੱਲ ਹੈ। ਤੇ ਫਿਰ ਉਹ ਜਿਹੜਾ ਦੇਖਿਆ ਸੀ ਨਜ਼ਾਰਾ, ਉਹ ਪੁੱਛਣਾ ਕੀਤਾ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ, ਇਹ ਸਮਾਂ ਆਉਣ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਦੇ ਵਾਰਸ ਬਣਨਗੇ ਔਰ ਇਹ ਨੌਵੇਂ ਗੁਰੂ ਹੋਣਗੇ। ਗੱਡਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨੌਵੇਂ ਗੁਰੂ ਹੋਣਗੇ, ਸਤਿਗੁਰੂ ਜੀ ਆਪ 6ਵੇਂ ਥਾਂ ਤੇ ਨੇ। ਗੁਰੂ ਜੀ ਨੇ 7ਵੇਂ ਤੇ 8ਵੇਂ ਨਹੀਂ ਕਿਹਾ, 9ਵੀਂ ਥਾਂ ਤੇ ਸੁਸ਼ੋਭਿਤ ਹੋਣਗੇ। ਉਸ ਤੋਂ ਬਾਅਦ ਜਿਵੇਂ ਬੱਚੇ ਦਾ ਪਾਲਣ ਪੋਸ਼ਣ ਉਸ ਤਰ੍ਹਾਂ ਸ਼ੁਰੂ ਹੋਇਆ ਕਿ ਸਮਾਂ ਆਪਣੀ ਚਾਲ ਚੱਲਦਾ ਰਿਹਾ। 1 ਲੱਖ ਦੀ ਸੈਨਾ ਚੜ ਕੇ ਆਈ, ਕਰਤਾਰਪੁਰ ਦਾ ਯੁੱਧ ਹੋਇਆ। ਉਸ ਯੁੱਧ ਦੇ ਵਿੱਚ ਤਿਆਗ ਮੱਲ ਜੀ ਨੇ ਫਿਰ ਆਪਣੀ ਤੇਗ ਦੇ ਜੌਹਰ ਦਿਖਾਏ ਤੇ ਜਦੋਂ ਸਤਿਗੁਰਾਂ ਜੀ ਨੂੰ ਖਬਰ ਦਿੱਤੀ ਕਿ ਤੁਹਾਡੇ ਸਾਹਿਬਜ਼ਾਦੇ ਜਿਹੜੇ ਸ਼ਾਂਤ ਚਿੱਤੀ ਰਹਿੰਦੇ ਨੇ, ਪਰ ਅੱਜ ਉਹਨਾਂ ਨੇ ਕਮਾਲ ਕਰਤੀ। ਉਮਰ ਛੋਟੀ ਸੀ, ਘੋੜੇ ਉੱਤੇ ਸਿੱਧਾ ਨਹੀਂ ਸੀ ਚੜਿਆ ਜਾਂਦਾ, ਔਰ ਰੂੜੀ ਦੇ ਕੋਲ ਘੋੜਾ ਕਰਨਾ ਤੇ ਉਹਦੇ ਪਲਾਕੀ ਮਾਰ ਕੇ ਚੜ੍ਹਨਾ ਤੇ ਛੇਤੀ ਛੇਤੀ ਵਾਹ ਕੇ ਆਪਣੀ ਤੇਗ ਆ ਜਾਣਾ। ਉਹ ਕੱਪੜਿਆਂ ਤੋਂ ਪਤਾ ਲੱਗਦਾ ਸੀ ਵੀ ਕੱਪੜਿਆਂ ਦੇ ਉੱਤੇ ਖੂਨ ਦੇ ਕਿੰਨੇ ਛਿੱਟੇ। ਮਾਤਾਵਾਂ ਨੇ ਉੱਪਰੋਂ ਝਰੋਖਿਆਂ ਦੇ ਵਿੱਚੋਂ ਯੁੱਧ ਹੁੰਦਾ ਵੇਖਿਆ ਤੇ ਸਾਰੇ ਹੈਰਾਨ ਸਨ ਵੀ ਇੰਨੇ ਸ਼ਾਂਤ ਚਿੱਤੇ ਹੈ। ਕਮਾਲ ਕਰਤੀ ਬਈ, ਯੁੱਧ ਦੀ ਸਮਾਪਤੀ ਹੋਈ, ਸਾਰੇ ਸੂਰਮਿਆਂ ਦੀਆਂ ਖਬਰਾਂ ਦੱਸੀਆਂ ਜਾ ਰਹੀਆਂ ਨੇ ਤੇ ਜਦੋਂ ਵਾਰੀ ਆਈ ਤਿਆਗ ਮੱਲ ਜੀ ਦੀ, ਉਹਨਾਂ ਬਾਰੇ ਦੱਸਣਾ ਕੀਤਾ ਵੀ ਇਹਨਾਂ ਨੇ ਵੀ ਬੜੇ ਤੁਰਕਾਂ ਨੂੰ ਗੱਡੀ ਚਾੜਿਆ, ਬੜਿਆਂ ਨੂੰ ਝਟਕਾਇਆ। ਤਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੁਸਕਰਾਏ, ਕਹਿਣ ਲੱਗੇ, ਲੈ ਬਈ ਹੁਣ ਤਿਆਗ ਮੱਲ ਤੋਂ ਤੇਗ ਬਹਾਦਰ ਜੀ ਹੋ ਗਏ ਨੇ, ਗੱਜ ਕੇ ਆਖੋ ਸਤਨਾਮ। ਤੇ ਤੇਗ ਬਹਾਦਰ ਨਾਮ ਵੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਰੱਖਣਾ ਕੀਤਾ। ਉਸ ਤੋਂ ਬਾਅਦ ਸਤਿਗੁਰੂ ਜੀ ਫਿਰ ਜਦੋਂ ਜੋਤੀ ਜੋਤ ਸਮਾਉਣ ਲੱਗੇ ਕੀਰਤਪੁਰ ਸਾਹਿਬ ਦੀ ਧਰਤੀ ਤੇ, ਗੁਰਿਆਈ ਸਤਿਗੁਰਾਂ ਜੀ ਨੇ ਆਪਣੇ ਪੋਤਰੇ ਸ੍ਰੀ ਹਰਿਰਾਜ ਸਾਹਿਬ ਮਹਾਰਾਜ ਜੀ ਨੂੰ ਦੇ ਕੇ ਉਹਨਾਂ ਨੂੰ 7ਵੇਂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਬਣਾ ਦਿੱਤਾ। ਉਸ ਵਕਤ ਫਿਰ ਪਰਿਵਾਰ ਦੇ ਵਿੱਚ ਜੋ ਗੱਲਾਂ ਬਾਤਾਂ ਚੱਲੀਆਂ, ਉਸ ਵਕਤ ਮਾਤਾ ਨਾਨਕ ਜੀ ਨੇ ਫਿਰ ਕਹਿਣਾ ਕੀਤਾ, ਪ੍ਰਸ਼ਾਦਾ ਚੁਕਾ ਰਹੇ ਨੇ, ਕਹਿਣ ਲੱਗੇ, ਪਤੀ ਜੀ ਹੁਣ ਮੇਰਾ ਰਹਿਣਾ ਇੱਥੇ ਔਖਾ ਹੋ ਜਾਣਾ ਹੈ। ਬੱਚਾ ਮੇਰਾ ਬਹੁਤ ਸਾਊ ਹੈ, ਕਿਸੇ ਨਾਲ ਗੱਲ ਨਹੀਂ ਕਰਦਾ, ਕੰਮ ਕਾਰ ਕੋਈ ਸਿੱਖਿਆ ਨਹੀਂ ਹੈ। ਮੈਨੂੰ ਤਾਂ ਇਹ ਸੀ ਵੀ ਤੁਹਾਡਾ ਹਿੱਤ ਬੜਾ ਵੀ ਤੁਸੀਂ ਗੁਰਿਆਈ ਨੂੰ ਦੇ ਦਿਓਗੇ, ਪਰ ਮੇਰਾ ਰਹਿਣਾ ਇੱਥੇ ਠੀਕ ਨਹੀਂ, ਮੈਂ ਤੁਹਾਡੇ ਨਾਲ ਹੀ ਚੱਲਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਸ਼ਾਦਾ ਛੱਕ ਰਹੇ ਨੇ, ਸੁਣ ਰਹੇ ਨੇ, ਪ੍ਰਸ਼ਾਦਾ ਛੱਕ ਲਿਆ। ਪ੍ਰਸ਼ਾਦਾ ਛੱਕ ਕੇ ਫਿਰ ਜਿਹੜੇ ਰੁਮਾਲ ਦੇ ਨਾਲ ਸਤਿਗੁਰਾਂ ਜੀ ਨੇ ਹੱਥ ਸੁੱਟ ਕੇ ਕੀਤੇ ਨਾ, ਉਹੀ ਰੁਮਾਲ ਤੇ 1 ਕਿਰਪਾਨ ਜਿਹੜੀ ਪ੍ਰਸ਼ਾਦੇ ਨੂੰ ਭੇਟ ਕੀਤਾ ਜਾਂਦੀ ਹੈ, ਇਹ ਦੋਵੇਂ ਚੀਜ਼ਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਮਹਿਲ ਮਾਤਾ ਨਾਨਕੀ ਜੀ ਦੀ ਝੋਲੀ ਵਿੱਚ ਪਾ ਦਿੱਤੀਆਂ। ਕਹਿਣ ਲੱਗੇ, ਬਖਸ਼ਿਸ਼ ਹੈ, ਸਮਾਂ ਆਉਣ ਤੇ ਤੇਰਾ ਪੁੱਤਰ ਗੁਰੂ ਵੀ ਬਣੇਗਾ। ਆ ਤੇਗ, ਨਿਸ਼ਾਨੀ, ਕਿਰਪਾਨ ਤੇ ਦੂਸਰਾ ਬਚਨ ਸਤਿਗੁਰਾਂ ਜੀ ਨੇ ਕਿਹਾ ਵੀ ਇਹ ਜਿਹੜੇ ਰੁਮਾਲ ਦੀ ਕਰਾਮਾਤ ਹੈ, ਉਹ ਸੰਸਾਰ ਦੇਖੇਗਾ। ਉਹ ਰੁਮਾਲ ਦੀ ਕਰਾਮਾਤ, ਗੁਰੂ ਦੀ ਬਖਸ਼ਿਸ਼ ਕਰਮਾਲ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰਮੁਖੋਂ ਫਿਰ ਹਿੰਦੂਆਂ ਦੇ ਲਈ ਆਪਣਾ ਬਲੀਦਾਨ ਦਿੱਤਾ ਜਬਰ ਜ਼ੁਲਮ ਦੇ ਖਿਲਾਫ਼, ਜਿਨ੍ਹਾਂ ਨੂੰ ਅੱਜ ਸੰਸਾਰ ਹਿੰਦ ਦੀ ਚਾਦਰ ਕਰਕੇ ਜਾਣਦਾ। ਇਹ ਸਤਿਗੁਰਾਂ ਜੀ ਦੇ ਬਖਸ਼ੇ ਹੋਏ ਰੁਮਾਲ ਦੀ ਇਹ ਬਖਸ਼ਿਸ਼ ਹੈ ਕਿ ਜਿਹੜਾ ਰੁਮਾਲ ਅੱਜ ਸਾਰੇ ਹਿੰਦੁਸਤਾਨ ਦੀ ਚਾਦਰ ਬਣ ਗਿਆ। ਐਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਆਗ ਬਲੀਦਾਨ ਦੀ ਮੂਰਤ, ਉਹਨਾਂ ਦਾ ਭਾਈ ਪ੍ਰਕਾਸ਼ ਦਿਹਾੜਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹਜ਼ਾਰ ਨੂੰ ਜਰਨਾ ਸਿਖਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਿਖਾਇਆ ਕਿ ਆਪਣੇ ਆਪਣੇ ਲਈ ਸਾਰੇ ਮਰਦੇ ਨੇ, ਪਰ ਜਿਹੜਾ ਧਰਮੀ ਬੰਦਾ ਹੈ ਨਾ, ਉਹ ਇਹ ਨਹੀਂ ਦੇਖਦਾ ਹੁੰਦਾ ਕਿਹਦੇ ਲਈ ਮਰਨਾ। ਪਰਉਪਕਾਰੀ ਬੰਦਾ ਪਰਉਪਕਾਰ ਕਰਦਾ ਹੁੰਦਾ, ਇਹ ਨਹੀਂ ਦੇਖਦਾ ਹੁੰਦਾ ਵੀ ਕਿਹਦੇ ਲਈ ਕਰਨਾ। ਜਿਹਦੇ ਨਾਲ ਵੀ ਜਬਰ ਜ਼ੁਲਮ ਹੋ ਰਿਹਾ, ਉਸੇ ਦੇ ਖਿਲਾਫ਼ ਉਹਨਾਂ ਨੇ ਜਾ ਕੇ ਆਪਣਾ ਮੋਰਚਾ ਲਾ ਲੈਣਾ ਕੀਤਾ। ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਲਈ ਦਾਸ ਖੀਵਾਂ ਦਾ ਜਾ ਚੁੱਕਿਆ।